And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ, ਚੰਗਾ ਚੱਲੀ ਜਾਂਦਾ। ਹੁਣ ਮੌਸਮ ਦੇ ਵਿੱਚ ਆ ਗਈ ਹੈ ਤਬਦੀਲੀ, ਠੰਡ ਠੁੰਡ ਜੀ ਹੋ ਗਈ ਥੋੜ੍ਹੀ ਥੋੜ੍ਹੀ, ਅਤੇ ਟੀ ਸ਼ਰਟਾਂ ਟੂ ਸ਼ਰਟਾਂ ਦਾ ਸੋਚ ਕੇ ਪਾਇਆ ਕਰੋ ਤੁਸੀਂ।
ਤੁਹਾਡਾ ਵੀ ਆਪਸ਼ਨ ਨਹੀਂ ਹੈਗਾ।
ਪਰ ਵਾਸੂ ਜੀ ਹੁਣ 20-21 ਡਿਗਰੀ ਸੈਲਸੀਅਸ ਟੈਂਪਰੇਚਰ ਆ, ਜਿਉ ਜਿਉਂ ਹਫ਼ਤਾ ਅੱਗੇ ਇਹ ਚੱਲਦਾ ਰਹਿਣਾ, 16-17-18 ਡਿਗਰੀ, ਸੋ ਹਾਈ ਟੀਨ ਦੇ ਵਿੱਚ ਟੈਂਪਰੇਚਰ ਪਹੁੰਚ ਜਾਣਾ। ਇਹੀ ਮੌਸਮ ਹੁੰਦਾ ਜਦੋਂ ਬੰਦਾ ਆ ਜਾਂਦਾ ਹੁੰਦਾ ਮੌਸਮ ਦੀ ਲਪੇਟ ਦੇ ਵਿੱਚ, ਹੈਨਾ, ਘੇਰ ਲੈਂਦਾ ਮੌਸਮ। ਬਾਕੀ ਵਾਸੂ ਜੀ, ਗੈਸੋਲੀਨ ਹੋ ਗਈ ਸਸਤੀ ਤੇ ਹੋਰ ਸਸਤੀ ਹੋ ਜਾਣੀ ਆ।
ਅਜੇ ਵੈਸੇ ਅੱਜ 10 ਸੈਂਟ ਕੀਮਤ ਵਧੀ ਹੋਈ ਹੈ।
ਇਜ਼ ਇਟ?
ਹਾਂ, ਸੋ ਉਹ ਵੀ ਕਹਿੰਦੇ ਕੁਝ ਰਿਫਾਈਨਰੀ ਦੇ ਵਿੱਚ ਕੁਝ ਇਸ਼ੂਜ਼ ਹੈਗੇ
ਟੈਂਪਰਰੀ।
ਹਾਂ, ਕੈਲੀਫੋਰਨੀਆ ਦੇ ਵਿੱਚ ਕੁਝ ਇਸ਼ੂਜ਼ ਨੇ, ਉਹਦੇ ਕਰਕੇ ਟੈਂਪਰਰੀ ਕਹਿੰਦੇ ਥੋੜੀ ਜਿਹੀ ਕੀਮਤ ਵਧੀ ਹੋਈ ਹੈ ਇੱਥੇ ਆਪਣੇ ਏਰੀਆ ਦੇ ਵਿੱਚ।
ਪਰ ਐਬਟਸਫੋਰਡ ਦੇ ਵਿੱਚ
ਟੁਵਰਡਸ ਦੀ ਐਂਡ ਆਫ ਦਿਸ ਮੰਥ ਕੀਮਤਾਂ ਜਿਹੜੀਆਂ ਨੇ ਉਹ 10 ਸੈਂਟ ਹੋਰ ਘੱਟ ਜਾਣਗੀਆਂ।
ਐਂਡ ਬਾਏ ਦੀ ਐਂਡ ਆਫ ਦਿਸ ਈਅਰ ਕੀਮਤਾਂ ਦੇ ਵਿੱਚ 25 ਸੈਂਟ ਪ੍ਰਤੀ ਲੀਟਰ ਦੀ ਗਿਰਾਵਟ ਦੀ ਇਸ ਵੇਲੇ ਐਕਸਪੈਕਟੇਸ਼ਨ ਆ। ਐਬਟਸਫੋਰਡ ਦੇ ਵਿੱਚ ਵਾਸੂ ਜੀ $1.48 ਦੀ ਆ ਪਰ ਲੀਟਰ ਗੈਸ।
ਉਹ ਫਿਰ ਐਬਟਸਫੋਰਡ ਮੈਨੂੰ ਲੱਗਦਾ ਕੋਸਕੋ ਤੇ ਜਾ ਕੇ ਆਪਣੇ ਪੁਆਇੰਟਸ ਵਗੈਰਾ ਯੂਜ਼ ਕਰਕੇ ਫਿਰ ਜਿਹੜਾ ਫਾਈਨਲ ਉਹਨਾਂ ਨੂੰ ਪ੍ਰਾਈਸ ਮਿਲਦਾ ਫਿਰ ਉਹ ਕੋਟ ਕਰਕੇ ਚਲਾਉਂਦੇ ਨੇ ਜਾਣ ਜਾਣ ਕੇ ਮੈਟਰੋ ਵੈਂਕੂਵਰ ਵਾਲਿਆਂ ਨੂੰ। ਇੱਥੇ ਆਪਣੇ ਟੈਕਸ ਵੀ ਜ਼ਿਆਦਾ ਨੇ,
ਟੈਕਸ ਜ਼ਿਆਦਾ, ਟ੍ਰਾਂਜ਼ਿਟ ਵਾਲਾ ਟੈਕਸ ਆ ਜਿਹੜਾ। ਬਾਕੀ ਦੇਖੋ ਕਿਹੜੇ, ਹਜੇ ਤਾਂ ਪਤਾ ਨਹੀਂ ਵਾਸੂ ਜੀ ਉਹ ਟੈਕਸ ਟੁਕਸ ਕਿਹੜੇ ਪਾਸੇ ਨੂੰ ਜਾਣੇ ਨੇ। ਆਹ ਤਾਂ ਇਸ ਸਾਲ ਇਸ ਕਰਕੇ ਬਚਾ ਆ ਕਿਉਂਕਿ ਇਲੈਕਸ਼ਨ ਆ। ਜਦੋਂ ਇਲੈਕਸ਼ਨ ਹੋ ਗਿਆ ਦੈਨ ਨੈਕਸਟ ਈਅਰ ਇਹ ਬਹੁਤ ਸਟਰੋਂਗ ਚਾਂਸਿਸ ਨੇ ਇਲੈਕਟ੍ਰਿਕ ਕਾਰਾਂ ਵਾਲੇ ਵੀ ਤਿਆਰ ਰਹਿਣ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਰੋਡ ਯੂਜ ਟੈਕਸ ਹੈ, ਜੋ ਵੀ ਕੋਈ ਟੈਕਸ ਆ ਰਿਹਾ, ਰਜਿਸਟ੍ਰੇਸ਼ਨ ਟੈਕਸ, ਉਹ ਲੈਦਾ ਨਵਾਂ ਪੈ ਸਕਦਾ। ਅਤੇ ਬਾਕੀ ਜਿਹੜੇ ਓਵਰਆਲ ਡਰਾਈਵਰਸ ਨੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਲਾਗਤ ਵਿੱਚ ਵਾਧੇ ਵਾਸਤੇ ਤਿਆਰ ਰਹਿਣ। ਸੋ ਦੇਖਦੇ ਹਾਂ ਕੀ ਬਣਦਾ।
ਸਰਕਾਰਾਂ ਨੂੰ ਪੈ ਰਹੇ ਨੇ ਘਾਟੇ ਤੇ ਮਿਊਨਿਸਪੈਲਿਟੀਜ਼ ਦੇ ਖਰਚੇ ਪੂਰੇ ਨਹੀਂ ਹੋ ਰਹੇ। ਸਾਡੀ ਸਿਟੀ ਆਫ ਸਰੀ ਕਹਿ ਰਹੀ ਹੈ ਕਿ ਸਾਡਾ ਅੱਡ ਚਾਰਟਰ ਕਰ ਦਿਓ ਕਿ ਅਸੀਂ ਕੁਝ ਟੈਕਸਿਸ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ,
ਉਹਦੇ ਵਿੱਚ ਵੀ ਹਾਂ ਇੱਕ ਤਜਵੀਜ਼ ਹੈ। ਬਿਲਕੁਲ ਬਿਲਕੁਲ।
ਸੋ ਕੱਲ ਜਿਹੜੀ ਸਿਟੀ ਕਾਉਂਸਲ ਮੀਟਿੰਗ ਹੋਈ ਹੈ ਉਹਦੇ ਵਿੱਚ ਇਸ ਮੋਸ਼ਨ ਨੂੰ, ਇਸ ਕਾਰਪੋਰੇਟ ਰਿਪੋਰਟ ਨੂੰ ਯੂਨੈਨਿਮਸਲੀ ਪਾਸ ਕੀਤਾ ਗਿਆ। ਸਾਰੇ ਕਾਉਂਸਲਰਸ ਨੇ ਇਸ ਦੇ ਹੱਕ ਵਿੱਚ ਵੋਟ ਪਾਈ ਹੈ ਕਿ ਸਰੀ ਦਾ ਆਪਣਾ ਚਾਰਟਰ ਹੋਣਾ ਚਾਹੀਦਾ। ਸੋ ਅਜੇ ਸਾਨੂੰ ਪਤਾ ਸਿਰਫ ਵੈਂਕੂਵਰ ਦਾ ਹੀ ਚਾਰਟਰ ਹੈ, ਬਾਕੀ ਇੱਥੇ ਜੋ ਜੋ ਕਮਿਊਨਿਟੀ ਚਾਰਟਰ ਹੈ ਤੇ BC ਜੋ ਲੋਕਲ ਗਵਰਨਮੈਂਟ ਐਕਟ ਹੈ ਉਹਦੇ ਵਿੱਚ ਦੈਟ ਗਵਰਨਸ ਦਾ ਰਿਲੇਸ਼ਨਸ਼ਿਪ ਬਿਟਵੀਨ ਮਿਊਨਿਸਪੈਲਿਟੀਜ਼ ਐਂਡ ਦਾ ਪ੍ਰੋਵਿੰਸ। ਤੇ ਹੁਣ ਸਰੀ ਦਾ ਇਹ ਕਹਿਣਾ ਕਿ ਸਾਡਾ ਜੀ ਸ਼ਹਿਰ ਬਹੁਤ ਵੱਡਾ, ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ,
1 ਮਿਲੀਅਨ ਸਾਡੀ ਆਬਾਦੀ ਹੋ ਜਾਣੀ ਚਾਹੀਦੀ,
2030 ਤੱਕ ਵੀ ਆਰ ਗੋਇੰਗ ਟੂ ਬੀ ਦਾ ਬਿਗੈਸਟ, ਦਾ ਲਾਰਜੈਸਟ ਸਿਟੀ ਇਨ BC, ਤੇ ਸਾਡਾ ਵੀ ਆਪਣਾ ਚਾਰਟਰ ਹੋਣਾ ਚਾਹੀਦਾ। ਉਹਦੇ ਨਾਲ ਸਾਡੀ ਮੈਨੂਵਰੇਬਿਲਿਟੀ ਜ਼ਿਆਦਾ ਹੋਏਗੀ, ਫਲੈਕਸੀਬਿਲਿਟੀ ਜ਼ਿਆਦਾ ਹੋਏਗੀ, ਅਸੀਂ ਪੋਲਿਸੀਜ਼ ਨੂੰ ਬਿਹਤਰ ਤਰੀਕੇ ਨਾਲ ਇੰਪਲੀਮੈਂਟ ਕਰ ਸਕਾਂਗੇ। ਪਰ ਇਹਦਾ ਜਿਹੜਾ ਸੈਂਟਰ ਪੀਸ ਹੈ ਉਹ ਹੈ ਕਿ ਜੋ ਸੂਬਾਈ ਹਾਊਸਿੰਗ ਲੈਜਿਸਲੇਸ਼ਨ ਹੈ ਉਹਦੇ ਵਿੱਚ ਐਗਜ਼ੈਂਪਸ਼ਨ ਮਿਲੇਗੀ ਸਿਟੀ ਆਫ ਸਰੀ ਨੂੰ ਜੇਕਰ ਇਹ ਚਾਰਟਰ ਪ੍ਰੋਵਿੰਸ ਵੱਲੋਂ ਲਾਗੂ ਕਰ ਦਿੱਤਾ ਜਾਂਦਾ। ਸੋ ਅਜੇ ਕੀ ਹੋਇਆ ਕਿ ਕੌਂਸਲ ਨੇ ਇਹ ਤਜਵੀਜ਼ ਜਿਹੜੀ ਆ ਉਹਨੂੰ ਪਾਸ ਕੀਤਾ ਕਿ ਜੀ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਪਣਾ ਚਾਰਟਰ ਹੋਵੇ। ਹੁਣ ਅਧਿਕਾਰਤ ਤੌਰ ਤੇ ਚਿੱਠੀ ਲਿਖੀ ਗਈ ਹੈ ਪ੍ਰੀਮੀਅਰ ਡੇਵਿਡ ਈਬੀ ਨੂੰ,
ਪ੍ਰੀਮੀਅਰ ਨੂੰ ਤੇ ਮਿਨਿਸਪਲ ਅਫੇਅਰਸ
ਮਿਨਿਸਟਰ ਨੂੰ ਜੀ। ਸੋ ਕਿ ਸਾਨੂੰ ਜੀ ਇਹ ਚਾਰਟਰ ਲਾਗੂ ਕਰਕੇ ਦਿਓ। ਹੁਣ ਦੇਖਣਾ ਹੋਏਗਾ ਕਿ ਸੂਬਾ ਸਰਕਾਰ ਕਿਵੇਂ ਰਿਐਕਟ ਕਰਦੀ ਹੈ। ਕੱਲ ਡੇਵਿਡ ਈਬੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ।
ਜੀ ਜੀ ਜੀ, ਕੱਲ ਪ੍ਰੀਮੀਅਰ ਆਏ ਸੀ ਤੇ ਉਹਨਾਂ ਨੂੰ ਅਖੀਰਲਾ ਸਵਾਲ ਇਹੋ ਪੁੱਛਿਆ ਸੀ ਵੀ ਸਿਟੀ ਨੇ ਅੱਜ ਪਾਸ ਕਰ ਹੀ ਦੇਣਾ ਇਹ ਜਿਹੜਾ ਮਤਾ, ਉਹਦੇ ਬਾਰੇ ਤੁਹਾਡਾ ਕੀ ਸਟੈਂਸ ਆ। ਉਹਨਾਂ ਨੇ ਵਾਸੂ ਜੀ ਬੜੀ ਤਾਰੀਫ ਕੀਤੀ ਸਰੀ ਦੀ ਜਵਾਬ ਦੇ ਵਿੱਚ, ਕਹਿੰਦੇ ਬਹੁਤ ਵਾਈਬ੍ਰੈਂਟ ਸਿਟੀ ਹੈ, ਕਮਾਲ ਦਾ ਸ਼ਹਿਰ ਹੈ ਅਤੇ ਸਿਟੀ ਦੇ ਆਪਣੇ ਕੁਝ ਚੈਲੇਂਜਸ ਹੈਗੇ ਨੇ ਕਹਿੰਦੇ। ਫਿਰ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਹੁਣ ਜਿਹੜਾ ਸਰੀ ਪੁਲਿਸ ਟ੍ਰਾਂਜ਼ਿਸ਼ਨ ਵਾਲਾ ਮੁੱਦਾ ਜਿਹੜਾ ਇੱਕ ਕਹਿ ਲਓ ਇੱਕ ਪੁਆਇੰਟ ਆਫ ਕੰਟੈਂਸ਼ਨ ਸੀ, ਕਹਿੰਦੇ ਉਹ ਤੋਂ ਹੁਣ ਅਸੀਂ ਅੱਗੇ ਨਿਕਲ ਚੁੱਕੇ ਹਾਂ। ਸਾਨੂੰ ਹੁਣ ਉਮੀਦ ਇਹ ਆ ਕਿ ਅਸੀਂ ਬਿਹਤਰ ਕੋਆਪਰੇਸ਼ਨ ਦੇ ਨਾਲ ਸ਼ਹਿਰ ਦੀਆਂ ਜ਼ਰੂਰਤਾਂ ਦੀ ਪੂਰਤੀ ਵਾਸਤੇ, ਸ਼ਹਿਰ ਦੇ ਲੋਕਾਂ ਨੂੰ ਬਿਹਤਰ ਇਨਫਰਾਸਟ੍ਰਕਚਰ ਪ੍ਰਦਾਨ ਕਰਨ ਲਈ ਹੋਰ ਕੰਮ ਕਰ ਸਕਾਂਗੇ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਹਿੰਦੇ ਵੀ ਸਾਡੀ ਸਰਕਾਰ ਆਲਰੇਡੀ ਇਨਫਰਾਸਟ੍ਰਕਚਰ ਦੇ ਵਿੱਚ ਕਾਫੀ ਜਿਹੜੀ ਇਨਵੈਸਟਮੈਂਟ ਕਰ ਵੀ ਰਹੀ ਹੈ ਸਰੀ ਦੇ ਵਿੱਚ ਸਪੈਸ਼ਲੀ, ਅਤੇ ਕਹਿੰਦੇ ਹੁਣ ਜੇ ਸਰੀ ਨੂੰ ਬਿਹਤਰ ਸਪੋਰਟ ਕਰਨ ਲਈ ਅਸੀਂ ਕੋਆਪਰੇਸ਼ਨ ਦੇ ਤੌਰ 'ਤੇ ਕਿਵੇਂ ਕੰਮ ਕਰਨਾ ਕਿ ਉਹ ਇੱਕ ਨਵੇਂ ਚਾਰਟਰ ਦੀ ਸ਼ਕਲ ਵਿੱਚ ਹੋਏਗਾ ਜਾਂ ਕੋਈ ਹੋਰ ਚੀਜ਼ ਹੋਏਗੀ, ਕਹਿੰਦੇ ਉਹਨੂੰ ਅਸੀਂ ਜ਼ਰੂਰ ਵੇਖਾਂਗੇ। ਪਰ ਵਾਸੂ ਜੀ, ਗੱਲ ਇਹ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਿਟੀ ਵੱਲੋਂ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਉਮੀਦ ਦੇ ਨਾਲ ਇਸ ਲਹਿਦੇ ਚਾਰਟਰ ਵਾਲਾ ਮਤਾ ਕੱਲ੍ਹ ਜਿਹੜਾ ਇਹਦਾ ਕੋਨਸੈਪਟ ਆ ਉਹ ਕੌਂਸਲ ਨੇ ਮਨਜ਼ੂਰ ਕੀਤਾ। ਹੁਣ ਦੇਖੋ, ਚਾਰਟਰ ਤਾਂ ਬਣਾ ਕੇ ਦੇਣਾ ਪ੍ਰੋਵਿੰਸ ਨੇ, ਅਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਸਿਟੀ ਨੂੰ ਲੱਗਦਾ ਵੀ ਇਹਨਾਂ ਨੂੰ ਐਗਜ਼ੈਂਪਸ਼ਨ ਮਿਲ ਸਕਦੀ ਆ, ਉਹਦੇ ਵਿੱਚ ਇਹ ਵੀ ਤੇ ਹੋ ਸਕਦਾ ਵੀ ਪ੍ਰੋਵਿੰਸ ਆਪਣੇ ਕੁਝ ਇਸ ਤਰ੍ਹਾਂ ਦੇ ਸ਼ਰਤਾਂ ਪਾ ਦੇਵੇ ਜਿਹਦੇ ਨਾਲ ਕਿ ਜਿਹੜੀਆਂ ਕਹਿ ਲਓ ਆਟੋਨੋਮੀਜ਼ ਇਸ ਵੇਲੇ ਸਿਟੀ ਨੂੰ ਐਕਸਪੈਕਟਿਡ ਨੇ ਉਹ ਨਾ ਹੀ ਮਿਲ ਸਕਣ। ਸੋ
ਨੈਗੋਸੀਏਸ਼ਨ ਤਾਂ
ਨੈਗੋਸੀਏਸ਼ਨ ਚੱਲੇਗੀ ਬੈਕ ਐਂਡ ਫੋਰਥ ਚੱਲੂ।
ਇੱਕ ਕਹਿ ਲਓ ਵੀ ਇੱਕ ਫਰੇਮਵਰਕ ਜਿਹਾ ਬਣਾ ਕੇ ਦਿੱਤਾ ਸਿਟੀ ਨੇ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੋਂ ਹੁਣ ਨੈਗੋਸੀਏਸ਼ਨ ਸ਼ੁਰੂ ਹੋਏਗੀ, ਦਿਸ ਇਜ਼ ਵੇਅਰ ਵੀ ਵਾਂਟ ਟੂ ਸਟਾਰਟ ਫਰੋਮ। ਹੁਣ ਦੇਖਣਾ ਹੋਏਗਾ ਕਿ ਉਹ ਨੈਗੋਸੀਏਸ਼ਨ ਕਿਵੇਂ ਕਿੱਥੇ ਤੱਕ ਜਾਂਦੀ ਹੈ, ਇਹਦੇ ਚੋਂ ਕੀ ਪਲੱਸ ਮਾਈਨਸ ਹੁੰਦਾ, ਹੁੰਦਾ ਵੀ ਹੈ ਕਿ ਨਹੀਂ
ਹੁੰਦਾ, ਵੀ ਟਾਈਮ ਕਿੰਨਾ ਲੱਗਦਾ।
ਸੋ ਆਪੋਜੀਸ਼ਨ ਪਾਰਟੀ ਬੀਸੀ ਕੰਜ਼ਰਵੇਟਿਵ ਪਾਰਟੀ ਆਪੋਜੀਸ਼ਨ ਵਿੱਚ ਰਹਿ ਕੇ ਬੜਾ ਸੌਖਾ, ਸੋ ਇਸ ਵੇਲੇ ਉਹ ਤਾਂ ਕੁਝ ਵੀ ਕਹਿਣਗੇ ਸਰਕਾਰ ਬਣਾਉਣ ਵਾਸਤੇ। ਉਹਨਾਂ ਨੇ ਇਹ ਕਿਹਾ ਵੀ ਉਹ ਇਸ ਸਰੀ ਚਾਰਟਰ ਨੂੰ ਸਪੋਰਟ
ਕਰਦੇ ਨੇ, ਕਹਿੰਦੇ ਸਿਟੀਜ਼ ਨੂੰ ਆਪਣਾ ਫਿਊਚਰ ਮਹਿਸੂਸ ਕਰਨ ਲਈ ਉਹਨੂੰ ਕਿਹੜੇ ਰਾਹ ਤੇ ਪੈਣਾ, ਉਹਨਾਂ ਨੂੰ ਕਹਿੰਦੇ ਇਸ ਗੱਲ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਲੋਕਲ ਗਵਰਨਮੈਂਟਸ ਨੂੰ ਵੀ ਹਾਊ ਡੂ ਦੇ ਵਾਂਟ ਟੂ ਡਿਵੈਲਪ।
ਪਰ ਪ੍ਰੀਮੀਅਰ ਡੇਵਿਡ ਈਬੀ ਜਦੋਂ ਤੁਸੀਂ ਉਹਨਾਂ ਨੂੰ ਕੱਲ੍ਹ ਸਵਾਲ ਪੁੱਛਿਆ, ਉਹਨਾਂ ਨੇ ਉਹ ਵਾਲੀ ਗੱਲ ਕੀਤੀ ਹੈ ਵੀ ਜਦੋਂ ਕਹਿੰਦੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਪੁੱਛਿਆ ਵੀ ਮੈਂ ਤੈਨੂੰ ਸੋਹਣੀ ਲੱਗਦੀ ਹਾਂ, ਉਹ ਕਹਿੰਦੇ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ, ਤੇਰਾ ਨੱਕ ਬੜਾ ਸੋਹਣਾ, ਕਹਿੰਦੇ ਇਦਾਂ ਫਿਰ ਜਵਾਬ ਦਿੱਤਾ।
ਸੋ ਵੇਖਦੇ ਹਾਂ ਵਾਸੂ ਜੀ, ਪਰ ਆਈ ਥਿੰਕ ਇਸ ਸਥਿਤੀ ਨੂੰ ਵੀ ਇਸ ਗੱਲ ਦੇ ਵਿੱਚ ਕੋਈ ਕਹਿ ਲਓ ਕੋਈ ਕਨਫਿਊਜ਼ਨ ਨਹੀਂ ਹੈ, ਬੜੇ ਕਲੀਅਰ ਨੇ, ਸਪਸ਼ਟ ਨੇ ਆਪਣੇ ਸਟੈਂਡਸ ਦੇ ਵਿੱਚ ਕਿ ਉਹਨਾਂ ਦਾ ਵੀ ਇੱਕ ਇਹ ਲੌਂਗ ਟਰਮ ਟੀਚਾ, ਉਹ ਇੱਦਾਂ ਨਹੀਂ ਉਮੀਦ ਰੱਖਦੇ ਕਿ ਅਗਲੇ ਮਹੀਨੇ ਦੇ ਵਿੱਚ ਜਾਂ ਅਗਲੇ ਦੋ ਚਾਰ ਛੇ ਮਹੀਨੇ ਦੇ ਵਿੱਚ ਇਹ ਚੀਜ਼ ਲਾਗੂ ਹੋਵੇ। ਲੌਂਗ ਟਰਮ ਵਿਜ਼ਨ ਦੇ ਤਹਿਤ ਇਸ ਚੀਜ਼ ਨੂੰ ਕੱਲ੍ਹ ਫਲੋਟ ਕੀਤਾ ਗਿਆ ਅਤੇ ਇਸ ਕੋਨਸੈਪਟ ਨੂੰ ਮਨਜ਼ੂਰੀ ਦਿੱਤੀ ਗਈ ਆ। ਸੋ ਵੇਖਦੇ ਹਾਂ, ਐਂਡ ਲਾਈਕ ਯੂ ਸੈਡ, ਇਸ ਵੇਲੇ ਪੂਰੇ ਸੂਬੇ ਦੇ ਵਿੱਚ ਇਕੱਲਾ ਵੈਨਕੂਵਰ ਅਜਿਹਾ ਸ਼ਹਿਰ ਹੈ ਜਿਨ੍ਹਾਂ ਨੂੰ 1949 ਦੇ ਵਿੱਚ ਆਪਣਾ ਲਹਿਦਾ ਚਾਰਟਰ ਮਿਲ ਗਿਆ ਸੀ। ਜੇ ਕੋਈ ਹੋਰ ਸਿਟੀ ਹੈਗੀ ਹੈ ਜਿਹੜੀ ਕਿ ਜਿਹਨੂੰ ਵੱਖਰੀ ਡੈਜ਼ਿਗਨੇਸ਼ਨ ਮਿਲੀ ਹੋਈ ਆ, ਉਹ ਵਿਸਲਰ ਹੈ, ਜਿਹਨੂੰ ਕਿ ਟੂਰਿਸਟ ਰਿਜ਼ੋਰਟ ਟਾਊਨ ਡੈਜ਼ਿਗਨੇਸ਼ਨ ਮਿਲੀ ਹੋਈ ਆ। ਸੋ ਵੇਖਦੇ ਹਾਂ ਕਿ ਸਿਟੀ ਆਫ ਸਰੀ ਆਪਣੇ ਇਸ ਮਕਸਦ ਦੇ ਵਿੱਚ, ਆਪਣੇ ਇਸ ਟੀਚੇ ਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ। ਬਾਕੀ ਵਾਸਤੇ ਜੀ ਪ੍ਰੋਵਿੰਸ਼ਲ ਸਰਕਾਰ ਨੂੰ ਵੀ ਸੋਚਣਾ ਪੈਣਾ ਨਾ, ਜੇ ਸਿਟੀ ਆਫ ਸਰੀ ਦੀ ਗੱਲ ਮੰਨ ਲੈਂਦੇ ਨੇ ਫਿਰ ਰਿਚਮੰਡ ਵੀ ਆ, ਫਿਰ ਨਿਊ ਵੈਸਟ ਵੀ ਆ, ਫਿਰ ਇੰਟੀਰੀਅਰ 'ਚ ਕਲੋਨਾ ਵੀ ਆ, ਬਾਕੀਆਂ ਨੇ ਵੀ ਕਹਿਣਾ ਵੀ ਐਂ ਕਰੋ ਸਾਨੂੰ ਵੀ ਲਹਿਦੇ ਚਾਰਟਰ ਬਣਾ ਕੇ ਦੇ ਦਿਉ, ਆ ਜਿਹੜਾ ਇੱਕ ਵਨ ਸਾਈਜ਼ ਫਿਟਸ ਆਲ ਵਾਲਾ ਚਾਰਟਰ ਆ ਸਾਨੂੰ ਵੀ ਇਹ ਗਵਾਰਾ ਨਹੀਂ ਆ। ਸੋ ਦੇਖਦੇ ਹਾਂ ਕਿਹੜੇ ਪਾਸੇ ਨੂੰ ਗੱਲ ਜਾਂਦੀ ਆ। ਹਰਦੀਪ ਸ਼ੇਰਗਿੱਲ ਜੀ ਦਾ ਮੈਸੇਜ ਆਇਆ, ਉਹ ਕਹਿੰਦੇ ਪ੍ਰੋਗਰਾਮ ਰੋਜ਼ ਸੁਣਦੇ ਹਾਂ, ਮੈਸੇਜ ਅੱਜ ਪਹਿਲੀ ਵਾਰ ਕਰ ਰਹੇ ਨੇ ਅਤੇ ਕਹਿੰਦੇ ਗ੍ਰੇਟ ਜੋਬ। ਸੋ ਬਹੁਤ ਮਿਹਰਬਾਨੀ, ਥੈਂਕ ਯੂ, ਮੈਂ ਬਹੁਤ ਮਹਾਨ ਕੰਮ ਕਰਤਾ ਜਿਹੜਾ ਗ੍ਰੇਟ ਹੈ ਨਾ। ਦੇਖੋ ਇਹ ਸ਼ਬਦ ਵੈਸੇ ਅੰਗਰੇਜ਼ੀ ਦੇ ਵਿੱਚ ਜਿਸ ਹਿਸਾਬ ਨਾਲ ਉਹਨੂੰ ਵਰਤਿਆ ਜਾਂਦਾ ਹੈ ਨਾ, ਜਦੋਂ ਤੁਸੀਂ ਇਹਦਾ ਤਰਜਮਾ ਕਰੋ, ਵਧੀਆ ਕੰਮ ਨੂੰ ਵੀ ਗ੍ਰੇਟ ਜੋਬ ਕਹਿ ਦਿੱਤਾ ਜਾਂਦਾ, ਪਰ ਜਦੋਂ ਹਾਂ ਐਗਜੈਕਟਲੀ, ਹੁਣ ਜਦੋਂ ਕਈ ਵਾਰੀ ਤੁਸੀਂ ਵਰਡ ਟੂ ਵਰਡ ਟਰਾਂਸਲੇਸ਼ਨ ਜਿਹੜੇ ਆ ਸੋਫਟਵੇਅਰ ਵਗੈਰਾ ਨੇ ਉਹਦੇ ਵਿੱਚ ਗ੍ਰੇਟ ਜੋਬ ਪਾਓ, ਕਹਿੰਦਾ ਮਹਾਨ ਕੰਮ, ਬੜਾ ਮਹਾਨ ਕੰਮ ਕਰ।
ਇੱਕ ਵਰਡ ਹੋਰ ਵੀ ਹੈ, ਮੈਸੇਜ ਤੇ ਮਸਾਜ। ਬਹੁਤ ਸਾਰੇ ਮੈਸੇਜ ਆਉਂਦੇ ਨੇ ਵੀ ਮੈਂ ਤੁਹਾਨੂੰ ਪਹਿਲੀ ਵਾਰੀ ਮਸਾਜ ਕਰ ਰਿਹਾ, ਫਿਰ ਮੈਂ ਜੀ ਕਰਦਾ ਕਹਿਣਾ ਰੋਜ਼ ਕਰਿਆ।
ਉਹ ਕਈ ਵਾਰੀ ਆਟੋ ਕਰੈਕਟ ਦੇ ਵਿੱਚੋਂ ਜਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬੜਾ, ਬਸ ਵੀ ਸ਼ਬਦ ਇਹੋ ਜਿਹੇ ਬਹੁਤ ਨੇ,
ਬਹੁਤ ਸਾਰੇ।
ਇੱਕ ਫਿਰ ਬੋਲ ਤੇ ਬਾਊਲ ਵੀ ਆ, ਉਹਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ।
ਉਹ ਤਾਂ ਬਹੁਤ ਸਾਰੇ ਲੋਕ ਗਲਤੀ ਕਰਦੇ ਨੇ।
ਆਈ ਥਿੰਕ ਇਹ ਨਾ ਇੱਕ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਕਿਸੇ ਸ਼ਬਦ ਦਾ ਉਚਾਰਨ ਕਿਹੜਾ ਇੱਕ ਕਹਿ ਲਓ ਆਮ ਤੌਰ 'ਤੇ ਕੀਤਾ ਜਾਂਦਾ, ਉਹਦੇ ਵਿੱਚ ਉੱਥੇ ਇਹ ਗਲਤੀ ਹੋ ਜਾਂਦੀ ਆ। ਦੇਖੋ ਜਿਹੜੇ ਚੀਜ਼ ਦੇ ਵਿੱਚ ਆਪਾਂ ਭੋਜਨ ਪਾ ਕੇ ਖਾਈਦਾ, ਜਿਹੜੀ ਕੌਲੀ ਕੌਲਾ ਹੁੰਦਾ, ਬੋਲ ਹੈ, ਬੋਲ
BOWL,
ਹਾਂ ਉਹ ਉਹਦਾ ਜਿਹੜਾ ਉਚਾਰਨ ਹੈ ਉਹ ਬੋਲ ਹੈ। ਜਿਵੇਂ ਆਪਾਂ ਕਹਿੰਦੇ ਵੀ ਕੀ ਬੋਲਦਾ ਫਲਾਨੇ ਬੰਦੇ ਦੇ, ਬੋਲ।
ਸੋ ਜਦੋਂ ਵੀ ਕਿਸੇ ਰੈਸਟੋਰੈਂਟ ਜਾਓ, ਜੇ ਦਾਲ ਮੱਖਣੀ ਵਾਸਤੇ ਤੁਹਾਨੂੰ ਕੌਲੀ ਚਾਹੀਦੀ ਹੈ, ਬੋਲ ਕਹਿਣਾ,
ਬਾਊਲ ਨਹੀਂ ਕਹਿਣਾ,
ਪਲੀਜ਼ ਨਹੀਂ ਕਹਿਣਾ,
ਕਿਉਂਕਿ ਉਹਦਾ ਜਿਹੜਾ ਮਤਲਬ ਹੈ ਆਪੇ ਸਰਚ ਕਰ ਲਿਓ,
ਉਹ ਹੈ BOWEL,
ਹਾਂ। ਸੋ ਉਹਨੂੰ ਸਰਚ ਕਰ ਲਿਓ ਵੀ ਉਹਦਾ ਕੀ ਮਤਲਬ ਹੈ, ਪਰ ਜਿਹੜਾ ਕੌਲਾ ਉਹ ਹੈ ਬੋਲ, ਬਸ ਇਹ ਗੱਲ ਯਾਦ ਰੱਖੋ, ਕੌਲਾ ਬੋਲ ਹੈ। ਅਤੇ ਬਾਕੀ ਬਸ ਵੀ ਅੱਛਾ, ਰੈਸਟੋਰੈਂਟ ਨਾਲ ਜੁੜੀ ਗੱਲ ਇੱਕ ਹੋਰ ਕਰ ਲਈਏ ਯਾਰ, ਇਹ ਵੀ ਚਲੋ ਜਦੋਂ ਕਦੇ ਕਿਸੇ ਬਫੇ 'ਤੇ ਜਾਊਂ, ਅਕਸਰ ਕਈ ਵਾਰੀ ਕੀ ਹੁੰਦਾ ਜਿਹੜੀ ਪਲੇਟ ਆਪਾਂ ਯੂਜ਼ ਕਰ ਰਹੇ ਹੁੰਦੇ ਉਹੀ ਲੈ ਕੇ ਦੁਬਾਰਾ ਬੰਦਾ ਲਾਈਨ 'ਚ ਲੱਗ ਜਾਂਦਾ। ਬਫੇ ਦਾ ਐਟੀਕੇਟ ਇਹ ਕਹਿੰਦਾ ਵੀ ਐਵਰੀ ਟਾਈਮ ਯੂ ਗੋ ਬੈਕ ਫੋਰ ਦ ਨੈਕਸਟ ਸਰਵਿੰਗ, ਫੋਰ ਅ ਨਿਊ ਸਰਵਿੰਗ, ਤਾਂ ਫਰੈਸ਼ ਪਲੇਟ ਲਈ ਜਾਵੇ, ਜਿਹੜੀ ਤੁਹਾਡੀ ਆਲਰੇਡੀ ਜਿਹੜੀ ਪਲੇਟ ਤੁਸੀਂ ਵਰਤੀ ਸੀ ਉਹ ਲੈ ਕੇ ਵਾਪਸ ਬਫੇ ਦੀ ਲਾਈਨ 'ਚ ਨਹੀਂ ਲੱਗਣਾ। ਸੋ ਇਹ ਚੀਜ਼ ਦਾ ਵੀ ਜ਼ਰੂਰ ਖਿਆਲ ਰੱਖਿਆ ਜਾਵੇ। ਅਗੇਨ ਇਹ ਕੁਝ ਜਿਹੀਆਂ ਗਲਤੀਆਂ ਨੇ ਜਿਹੜੀਆਂ ਆਮ ਤੌਰ 'ਤੇ ਕਈ ਵਾਰੀ ਅਣਜਾਣੇ ਦੇ ਵਿੱਚ ਲੋਕ ਕਰ ਬਹਿੰਦੇ ਨੇ।
ਜੀ ਬਿਲਕੁਲ, ਸੋ ਯਾ ਠੀਕ ਹੈ।
ਇੱਕ ਰੀਅਲਟਰ ਹਰਵੀਰ ਸੰਧੂ ਜੀ ਦਾ ਮੈਸੇਜ ਆਇਆ, ਬੀਅਰ ਤੇ ਬੇਅਰ, ਆਹ ਜਿਹੜਾ ਬੇਅਰ ਕ੍ਰੀਕ ਪਾਰਕ ਆ ਇਹਨੂੰ ਬੀਅਰ ਕ੍ਰੀਕ ਪਾਰਕ ਹੀ ਕਹੀ ਜਾਂਦੇ ਆ, ਹੁਣ ਕ੍ਰੀਕ ਦੇ ਵਿੱਚੋਂ ਜਿਵੇਂ ਨਾ ਉੱਥੋਂ ਬੀਅਰ ਵਹਿੰਦੀ ਹੋਵੇ, ਸੋ ਇਹ ਬੇਅਰ ਕ੍ਰੀਕ ਪਾਰਕ।
ਇਹ ਤਾਂ ਚਲੋ ਫਿਰ ਬੜੀ ਸਟਲ ਜੀ ਇੱਕ ਹੋ ਗਈ।
ਜੀ
ਇਹੋ ਜਿਹੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ
ਜੀ
ਜਿਹੜੀਆਂ ਮੇਜਰ ਗਲਤੀਆਂ ਨੇ, ਉਹਨਾਂ ਤੋਂ ਬਚਣਾ ਚਾਹੀਦਾ
ਜੀ। ਅਸੂ ਜੀ ਵਟਸਐਪ 'ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਅਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਵਾਸੂ ਜੀ ਗੱਲ ਕੁਇਕਲੀ ਕਰੀਏ, ਵੈਸੇ ਕੁਇਕਲੀ ਕਰਨ ਵਾਲੀ ਗੱਲ ਤਾਂ ਹੈ ਨਹੀਂ ਕਿਉਂਕਿ ਗੱਲਾਂ ਇਹਦੇ ਵਿੱਚ ਬਹੁਤ ਨੇ, ਕੁਇਕਲੀ ਹੋਣੀ ਨਹੀਂ, ਇਹਦੀਆਂ ਪਰਤਾਂ ਬਹੁਤ ਨੇ। ਜਿਹੜਾ ਇਸ ਵੇਲੇ ਪ੍ਰੋਵਿੰਸ਼ੀਅਲ ਇਲੈਕਸ਼ਨ ਆ ਉਹਦੇ ਵਿੱਚ ਉਹਦੇ ਨਾਲ ਸੰਬੰਧਿਤ ਦੋ ਤਿੰਨ ਖਬਰਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ। ਹੁਣ ਸਾਨੂੰ ਪਤਾ ਵੀ ਬੀ ਸੀ ਯੂਨਾਈਟਿਡ ਵਾਲਿਆਂ ਨੇ ਆਪਣੀ ਕੈਂਪੇਨ ਕਰ ਦਿੱਤੀ ਸੀ ਸਸਪੈਂਡ ਅਗਸਤ ਦੇ ਅਖੀਰਲੇ ਹਫ਼ਤੇ, ਜਦੋਂ ਕੈਵਿਨ ਫਾਲਕਨ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਸਾਰੇ ਕੈਂਡੀਡੇਟ ਅਸੀਂ ਕਰ ਰਹੇ ਹਾਂ ਜੀ ਵਿਦਡਰਾਅ, ਅਤੇ ਅਸੀਂ ਬੀ ਸੀ ਕੰਜ਼ਰਵੇਟਿਵ ਨੂੰ ਸਪੋਰਟ ਕਰਨ ਵਾਸਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿਹੜੇ ਸਾਡੇ ਕੈਂਡੀਡੇਟਸ ਨੇ ਵੀ ਬੀ ਸੀ ਕੰਜ਼ਰਵੇਟਿਵ ਦੇ ਉਮੀਦਵਾਰਾਂ ਨੂੰ ਤੁਸੀਂ ਸਮਰਥਨ ਦਿਓ। ਉਹ ਤੋਂ ਬਾਅਦ ਵਾਸੂ ਜੀ ਕਈ ਅਜਿਹੇ ਨਾਮੀ ਬੀ ਸੀ ਯੂਨਾਈਟਿਡ ਦੇ ਪੋਲੀਟੀਸ਼ੀਅਨ ਜਿਨ੍ਹਾਂ ਨੂੰ ਮਜਬੂਰਨ ਰਿਟਾਇਰਮੈਂਟ ਲੈਣੀ ਪੈ ਗਈ ਹੈ, ਟੌਡ ਸਟੋਨ ਅਤੇ ਸ਼ਰਲੀ ਬੌਂਡ ਵਰਗੇ ਨਾਮ ਨੇ ਉਹਨਾਂ ਸ਼ਾਮਲ, ਤਿੰਨ ਜਾਣੇ ਅਜਿਹੇ ਨੇ ਜਿਹੜੇ ਬੀ ਸੀ ਯੂਨਾਈਟਿਡ ਛੱਡ ਕੇ ਹੁਣ ਬੀ ਸੀ ਕੰਜ਼ਰਵੇਟਿਵ ਵੱਲੋਂ ਚੋਣ ਲੜ ਰਹੇ ਨੇ, ਤਿੰਨ ਜਾਣੇ ਐਜ਼ ਇੰਡੀਪੈਂਡੈਂਟ ਚੋਣ ਲੜ ਰਹੇ ਨੇ। ਪਰ ਇਹ ਸਭ ਦੇ ਵਿੱਚ ਜਿਹੜੀ ਇੱਥੇ ਆਪਣੀ ਡੈਲਟਾ ਨੌਰਥ ਵਾਲੀ ਰਾਈਡਿੰਗ ਆ ਜਿੱਥੋਂ ਹਾਊਸਿੰਗ ਮਿਨਿਸਟਰ ਰਵੀ ਕਾਹਲੋਂ ਐਮ ਐਲ ਏ ਨੇ, ਉਸ ਰਾਈਡਿੰਗ ਦੇ ਵਿੱਚੋਂ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਸੀਗੇ ਅੰਮ੍ਰਿਤ ਢੋਟ। ਅੰਮ੍ਰਿਤ ਢੋਟ ਦੇ ਨਾਮ ਦਾ ਰੈਫਰੈਂਸ ਦੇ ਕੇ ਕੱਲ੍ਹ ਇੱਕ ਪ੍ਰੈਸ ਰਿਲੀਜ਼ ਭੇਜੀ ਗਈ ਐਨ ਡੀ ਪੀ ਵੱਲੋਂ, ਅਤੇ ਉਹਨਾਂ ਨੇ ਇਹ ਲਿਖਿਆ ਕਿ ਬੀ ਸੀ ਯੂਨਾਈਟਿਡ ਦੇ ਸਾਬਕਾ ਉਮੀਦਵਾਰ ਅੰਮ੍ਰਿਤ ਢੋਟ ਨੇ ਆਪਣੀ ਡੈਲਟਾ ਨੌਰਥ ਵਾਲੀ ਰਾਈਡਿੰਗ ਦੇ ਵਿੱਚ ਰਵੀ ਕਾਹਲੋਂ ਨੂੰ ਐਂਡੋਰਸ ਕਰ ਦਿੱਤਾ। ਵਾਸੂ ਜੀ ਜਿਹੜੀ ਉਹਨਾਂ ਨੇ ਸਟੇਟਮੈਂਟ ਭੇਜੀ ਉਹ ਗੱਲ ਸਿਰਫ ਇੱਥੇ ਨਹੀਂ ਖਤਮ ਹੋਈ, ਉਹਦੇ ਵਿੱਚ ਤਾਂ ਇੰਝ ਲੱਗਦਾ ਸੀ ਵੀ ਜਿਵੇਂ ਅੰਮ੍ਰਿਤ ਢੋਟ ਦਾ ਪੂਰਾ ਹੀ ਅੰਮ੍ਰਿਤਪਾਲ ਸਿੰਘ ਢੋਟ ਦਾ ਹਿਰਦੇ ਪਰਿਵਰਤਨ ਹੋ ਗਿਆ ਵੀ ਉਹ ਬੀ ਸੀ ਯੂਨਾਈਟਿਡ ਤੋਂ ਹੁਣ ਪੂਰੇ ਹੀ ਐਨ ਡੀ ਪੀ ਵੱਲ ਨੂੰ ਹੋ ਗਏ ਨੇ, ਕਿਉਂਕਿ ਉਹਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਲਿਖੀਆਂ ਹੋਈਆਂ ਸੀ ਜਿਵੇਂ ਜਿਹੜੀ ਉਹਨਾਂ ਦੀ ਉਹ ਸਟੇਟਮੈਂਟ ਜਿਹੜੀ ਉਹਨਾਂ ਨੂੰ ਐਟਰੀਬਿਊਟ ਕਰਕੇ ਐਨ ਡੀ ਪੀ ਨੇ ਜਾਰੀ ਕੀਤੀ। ਉਹਦੇ ਵਿੱਚ ਇਹ ਸੀ, ਇਫ ਯੂ ਆਰ ਅ ਫਾਰਮਰ ਬੀ ਸੀ ਲਿਬਰਲ ਹੂ ਇਜ਼ ਫੀਲਿੰਗ ਅਬੈਂਡਨਡ ਐਂਡ ਇਫ ਯੂ ਡੋਂਟ ਲਾਈਕ ਵਟ ਯੂ ਆਰ ਸੀਇੰਗ ਕਮ ਫਰੋਮ ਰਸਟੈਡ ਐਂਡ ਹਿਜ਼ ਪਾਰਟੀ, ਇਫ ਯੂ ਵਾਂਟ ਟੂ ਬਿਲਡ ਹੋਸਪਿਟਲਸ ਐਂਡ ਹੋਮਸ ਇਨਸਟੈਡ ਆਫ ਕੈਂਸਲਿੰਗ ਦੈਮ, ਦੈਨ ਯੂ ਹੈਵ ਅ ਚੈਂਪੀਅਨ ਆਫ ਥਿੰਗਸ ਦੈਟ ਮੈਟਰ ਟੂ ਯੂ, ਡੇਵਿਡ ਈਬੀ, ਵੀ ਆਰ ਸਟਰੋਂਗਰ ਟੁਗੈਦਰ।
ਹਾਂ, ਤੇ ਇੱਕ ਕੋਟ ਹੈ
ਇੱਕ, ਹਾਂ,
ਸੋ ਇਹ ਇਨਵਰਟਿਡ ਕਾਮਾਸ ਦੇ ਵਿੱਚ ਲਿਖੀ ਹੋਈ ਹੈ ਗੱਲ
ਜੀ,
ਕਿ ਜਿਵੇਂ ਅੰਮ੍ਰਿਤਪਾਲ ਢੋਟ ਨੇ ਆਪ ਹੀ ਗੱਲ
ਕਹੀ ਹੋਵੇ। ਸੋ ਵਾਸੂ ਜੀ ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਲੱਗਿਆ ਵੀ ਚਲੋ ਠੀਕ ਆ ਵੀ ਅੰਮ੍ਰਿਤਪਾਲ ਢੋਟ ਨੇ ਹੁਣ ਐਂਡੋਰਸ ਕਰ ਦਿੱਤਾ ਹੋਇਆ, ਅਤੇ ਉਹ ਤੋਂ ਬਾਅਦ ਵਾਸੂ ਜੀ ਜਦੋਂ ਫਿਰ ਸਾਰੀ ਦੀ ਸਾਰੀ ਗੱਲ ਇਹਨੂੰ ਮੀਡੀਆ ਦੇ ਵਿੱਚ ਲੈ ਕੇ ਚਰਚਾ ਬੜਾ ਹੋਇਆ, ਅੰਮ੍ਰਿਤਪਾਲ ਸਿੰਘ ਢੋਟ ਨੇ ਵਾਸੂ ਜੀ ਉਸ ਤੋਂ
ਬਾਅਦ, ਇਫ ਆਈ ਐਮ ਨੋਟ ਮਿਸਟੇਕਨ, ਇਹ ਸ਼ਾਇਦ ਇਹ ਕੋਟ ਰਵੀ ਕਾਹਲੋਂ ਦਾ, ਸ਼ਾਇਦ ਇੱਕ ਵਾਰੀ ਚੈੱਕ ਕਰਿਓ।
ਰਾਈਟ, ਯੂ ਆਰ ਰਾਈਟ, ਯੂ ਆਰ ਰਾਈਟ, ਇਹ ਰਵੀ ਕਾਹਲੋਂ ਦਾ ਕੋਟ ਹੈ,
ਸੋ ਇਹ ਕੋਟ ਰਵੀ ਕਾਹਲੋਂ ਦਾ,
ਕੋਟ ਰਵੀ ਕਾਹਲੋਂ ਦਾ, ਯੈਸ,
ਜਿਹੜੀ ਕੋਟੇਸ਼ਨ ਐਟਰੀਬਿਊਟ ਕੀਤੀ ਗਈ ਆ ਅੰਮ੍ਰਿਤਪਾਲ ਸਿੰਘ ਢੋਟ ਨੂੰ
ਜੀ,
ਉਹ ਇਹ ਹੈ ਕਿ ਆਫ ਆਲ ਦ ਕੈਂਡੀਡੇਟਸ ਰਿਮੇਨਿੰਗ ਇਨ ਦਿਸ ਰੇਸ ਦੇਰ ਇਜ਼ ਓਨਲੀ ਵਨ ਦੈਟ ਮੈਚਸ ਦੋਜ਼ ਵੈਲਿਊਜ਼। ਕਿਹੜੀਆਂ ਵੈਲਿਊਜ਼? ਉਹਨਾਂ ਨੇ ਪਹਿਲਾਂ ਕਿਹਾ, ਆਈਵ ਬੀਨ ਅ ਬੀ ਸੀ ਲਿਬਰਲ ਫੋਰ ਮੈਨੀ ਈਅਰਸ, ਆਈ ਬਿਲੀਵ ਇਨ ਬੋਲਡ ਐਂਡ ਪ੍ਰੈਗਮੈਟਿਕ ਐਕਸ਼ਨ ਟੂ ਮੇਕ ਲਾਈਫ ਬੈਟਰ, ਆਈ ਬਿਲੀਵ ਇਨ ਅ ਸੋਸਾਇਟੀ ਵੇਅਰ ਐਵਰੀ ਵਨ ਇਜ਼ ਵੈਲਕਮ ਐਂਡ ਵੇਅਰ ਦ ਗਵਰਨਮੈਂਟ ਟੇਕਸ ਐਕਸ਼ਨ ਟੂ ਟੈਕਲ ਟਫ ਚੈਲੇਂਜਸ ਐਂਡ ਮੇਕ ਲਾਈਫ ਬੈਟਰ। ਆਫ ਆਲ ਦ ਕੈਂਡੀਡੇਟਸ ਰਿਮੇਨਿੰਗ ਇਨ ਦਿਸ ਰੇਸ ਦੇਰ ਇਜ਼ ਓਨਲੀ ਵਨ ਦੈਟ ਮੈਚਸ ਦੋਜ਼ ਵੈਲਿਊਜ਼, ਦੈਟਸ ਡੇਵਿਡ ਈਬੀਜ਼ ਬੀ ਸੀ ਐਨ ਡੀ ਪੀ
ਜੀ।
ਸੋ ਉਹਨਾਂ ਨੇ, ਅੰਮ੍ਰਿਤਪਾਲ ਢੋਟ ਨੇ ਬੇਸਿਕਲੀ ਕਿਹਾ ਕੀ ਸੀ ਕਿ ਜਿੰਨੇ ਵੀ ਕੈਂਡੀਡੇਟਸ ਹੁਣ ਬਚੇ ਨੇ ਉਹਨਾਂ ਵਿੱਚੋਂ ਸਿਰਫ ਰਵੀ ਕਾਹਲੋਂ ਨੇ, ਕਿਉਂਕਿ ਉਹੀ ਇਕਲੌਤੇ ਨੇ ਜਿਹੜੇ ਇਸ ਵੇਲੇ ਰੇਸ ਦੇ ਵਿੱਚ ਬਚੇ ਨੇ, ਤੇ ਕਹਿੰਦੇ ਇਸ ਕਿਉਂਕਿ ਉਹ ਉੱਥੇ ਡੈਲਟਾ ਦੇ ਵਿੱਚ ਰਹਿੰਦੇ ਨੇ, ਤੇ ਕਹਿੰਦੇ ਉਹਨਾਂ ਨੂੰ ਮੈਂ ਹੁਣ ਐਂਡੋਰਸ ਕਰਦਾ ਵੀ ਕਿਉਂਕਿ ਹੋਰ ਕੋਈ ਬਚਿਆ ਨੀ ਰੇਸ ਦੇ ਵਿੱਚ, ਜਿਹੜੇ ਬਚੇ ਨੇ ਉਹਨਾਂ ਵਿੱਚੋਂ ਰਵੀ ਕਾਹਲੋਂ ਨੂੰ ਉਹਨਾਂ ਨੂੰ ਸਪੋਰਟ ਕਰਾਂਗਾ। ਇਹਨੂੰ ਬੀ ਸੀ ਐਨ ਡੀ ਪੀ ਵੱਲੋਂ ਬਿਆਨ ਜਿਹੜਾ ਕੱਲ੍ਹ ਜਾਰੀ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਵੀ ਜਿਵੇਂ ਉਹਨਾਂ ਨੇ ਹੋਲ ਹਾਰਟਡਲੀ ਐਂਡੋਰਸ ਕੀਤਾ ਹੋਵੇ ਉਹਨਾਂ ਦੀਆਂ ਰਵੀ ਕਾਹਲੋਂ ਦੀਆਂ ਵੈਲਿਊਜ਼ ਕਰਕੇ, ਐਨ ਡੀ ਪੀ ਦੀਆਂ ਵੈਲਿਊਜ਼ ਕਰਕੇ ਤੇ ਉਹਨਾਂ ਦੀ ਕਾਰਗੁਜ਼ਾਰੀ ਕਰਕੇ।
ਵਾਸੂ ਜੀ ਫਿਰ ਉਸ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਸਿੰਘ ਢੋਟ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਉਹ ਕਹਿੰਦੇ ਮੈਂ ਵੀਕਐਂਡ 'ਤੇ ਮਿਲਿਆ ਜ਼ਰੂਰ ਸੀ ਰਵੀ ਕਾਹਲੋਂ ਅਤੇ ਉਹਨਾਂ ਦੀ ਟੀਮ ਨੂੰ, ਕਹਿੰਦੇ ਪਰ ਮੈਂ ਇਹ ਬੜੀ ਗੱਲ ਕਲੀਅਰ ਕੀਤੀ ਸੀ ਕਿ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਵੀ ਲੀਡਰ ਨੂੰ ਮੌਜੂਦਾ ਇਲੈਕਸ਼ਨ ਦੇ ਵਿੱਚ ਮੈਂ ਐਂਡੋਰਸ ਨਹੀਂ ਕਰਾਂਗਾ। ਕਹਿੰਦੇ ਮੈਨੂੰ ਇੱਕ ਸਟੇਟਮੈਂਟ ਦਿਖਾਈ ਵੀ ਗਈ ਸੀ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਆਹ ਸਟੇਟਮੈਂਟ ਅਸੀਂ ਤੁਹਾਡੇ ਨਾਂ 'ਤੇ ਜਾਰੀ ਕਰ ਦਿੰਦੇ ਹਾਂ, ਕਹਿੰਦੇ ਮੈਂ ਉਸ ਸਟੇਟਮੈਂਟ ਨੂੰ ਆਥੋਰਾਈਜ਼ ਨਹੀਂ ਸੀ ਕੀਤਾ। ਉਹਨਾਂ ਨੇ ਇਹ ਕਿਹਾ ਜਿਹੜੀ ਟੂ ਐਡ ਟੂ ਵਟ ਯੂ ਸੈਡ, ਜਿਹੜੀ ਵੀ ਰਵੀ ਕਾਹਲੋਂ ਨੂੰ ਸਮਰਥਨ ਕਿਉਂ ਦੇ ਰਹੇ ਨੇ, ਕਹਿੰਦੇ ਮੇਰਾ ਆਧਾਰ ਕਿਸੇ ਵੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਕੈਂਡੀਡੇਟ ਦਾ ਮੁਲਾਂਕਣ ਕਰਾਉਂਦਾ ਇਹ ਹੁੰਦਾ ਕਿ ਜਿਹੜਾ ਵਿਅਕਤੀ ਜਿਸ ਰਾਈਡਿੰਗ ਤੋਂ ਚੋਣ ਲੜਨੀ ਚਾਹੁੰਦਾ ਉੱਥੇ ਰਹਿੰਦਾ ਵੀ ਹੈ ਕਿ ਨਹੀਂ। ਕਹਿੰਦੇ ਰਵੀ ਕਾਹਲੋਂ ਜਿਹੜੀ ਰਾਈਡਿੰਗ ਡੈਲਟਾ ਨੌਰਥ ਨੂੰ ਰਿਪ੍ਰਜੈਂਟ ਕਰ ਰਹੇ ਨੇ ਅਤੇ ਅੱਗੇ ਇਲੈਕਸ਼ਨ ਦੇ ਵਿੱਚ ਉੱਥੋਂ ਰੀਇਲੈਕਸ਼ਨ ਸੀਕ ਕਰ ਰਹੇ ਨੇ, ਕਹਿੰਦੇ ਉੱਥੇ ਰਹਿੰਦੇ ਨੇ। ਸੋ ਕਹਿੰਦੇ ਮੇਰੇ ਵਾਸਤੇ ਇਹ ਗੱਲ ਬੜੀ ਇੰਪੋਰਟੈਂਟ ਆ, ਜਿਹੜੇ ਬੀ ਸੀ ਕੰਜ਼ਰਵੇਟਿਵ ਦੇ ਹੁਣ ਮੈਂਬਰ ਨੇ ਉਹ ਕਹਿੰਦੇ ਉੱਥੇ ਰਹਿੰਦੇ ਨਹੀਂ ਹੈਗੇ। ਸੋ ਕਹਿੰਦੇ ਇਸ ਕਰਕੇ ਉਹਨਾਂ ਦਾ ਨਾਮ ਹੈ ਰਾਜ ਵਿਓਲੀ, ਕਹਿੰਦੇ ਰਾਜ ਵਿਓਲੀ ਕਹਿੰਦੇ ਉਹ ਡੈਲਟਾ ਨੌਰਥ ਰਾਈਡਿੰਗ ਦੇ ਵਿੱਚ ਰਹਿੰਦੇ ਤਾਂ ਹੈ ਨਹੀਂ, ਕਹਿੰਦੇ ਜਿਹੜੇ ਪੈਰਾਸ਼ੂਟ ਕੀਤੇ ਹੋਏ ਉਮੀਦਵਾਰ ਨੇ, ਕਹਿੰਦੇ ਉਹ ਮੈਨੂੰ ਪਸੰਦ ਨਹੀਂ ਇਸ ਕਰਕੇ ਮੈਂ ਰਵੀ ਕਾਹਲੋਂ ਰਵੀ ਕਾਲੋਂ ਵੱਲੋਂ ਵੀ ਕੱਲ੍ਹ ਇਸ ਬਾਰੇ ਟਵੀਟ ਕੀਤੀ ਗਈ ਸੀ ਪਹਿਲਾਂ, ਕੱਲ੍ਹ ਸਵੇਰੇ ਹੀ ਉਹਨਾਂ ਨੇ ਕਿਹਾ ਵੀ ਆਈ ਐਪਰੀਸ਼ੀਏਟਿਡ ਗੈਟਿੰਗ ਐਨ ਐਂਡੋਰਸਮੈਂਟ ਫਰੋਮ ਅੰਮ੍ਰਿਤਪਾਲ ਢੋਟ ਫਰੋਮ ਫਾਰਮਰ ਵੋਟ ਬੀ ਸੀ ਯੂਨਾਈਟਿਡ ਕੈਂਡੀਡੇਟ ਇਨ ਨਾਰਥ ਡੈਲਟਾ. ਵੀ ਡੋਂਟ ਅਗਰੀ ਔਨ ਐਵਰੀਥਿੰਗ ਬਟ ਵੀ ਅਗਰੀਡ ਦੈਟ ਜੌਨ ਰਸਟਰਡਸ ਐਕਸਟ੍ਰੀਮ ਵਿਊਜ਼ ਐਂਡ ਪ੍ਰਪੋਜ਼ਲ ਟੂ ਕੱਟ 4.1 billion ਫਰੋਮ ਹੈਲਥ ਕੇਅਰ ਇਜ਼ ਅ ਰਿਸਕ ਟੂ ਦਾ ਵੈਲਬੀਂਗ ਆਫ ਪੀਪਲ ਇਨ ਆਰ ਕਮਿਊਨਿਟੀ. ਜਿਹੜਾ ਵਸੂ ਜੀ ਕਾ ਹੈਲਥ ਕੇਅਰ ਦੀ ਫੰਡਿੰਗ ਦੇ ਵਿੱਚ $4.1 billion ਦੀ ਕਟੌਤੀ ਵਾਲੀ ਗੱਲ ਚੱਲ ਰਹੀ ਹੈ ਵੀ ਜੌਨ ਰਸਟਰਡ ਨੇ ਇੰਨੇ ਪੈਸੇ ਕੱਟ ਦੇਣੇ ਨੇ, ਇਸ ਚੀਜ਼ ਨੂੰ ਲੈ ਕੇ ਵੀ ਇਹ ਕਹਿ ਲਓ ਵੀ ਧੂੰਆਂ ਬੜਾ ਉਡਾਇਆ ਜਾ ਰਿਹਾ, ਪਰ ਅਸਲੀਅਤ ਇਹ ਤੋਂ ਵੱਖਰੀ ਆ.
ਯਾ ਸੋ ਬੀ ਸੀ ਐਨ ਡੀ ਪੀ ਵੱਲੋਂ ਹੀ ਇਹ ਗੱਲ ਕਹੀ ਜਾ ਰਹੀ ਹੈ. ਜੌਨ ਰਸਟਰਡ ਨੇ ਤਾਂ ਕਦੇ ਇੱਦਾਂ ਨਹੀਂ ਸ਼ਾਇਦ ਕਿਹਾ ਵੀ ਉਹ $4.1 billion ਦੀ ਹੈਲਥ ਕੇਅਰ ਫੰਡਿੰਗ ਘਟਾ ਦੇਣਗੇ. ਉਹਨਾਂ ਨੇ ਸਗੋਂ ਜਦੋਂ ਇੱਕ ਵਾਰ ਪ੍ਰੀਮੀਅਰ ਡੇਵਿਡ ਈਬੀ ਨੇ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਸੀ ਸੋਸ਼ਲ ਮੀਡੀਆ ਤੇ, ਉਹਦੇ ਜਵਾਬ ਵਿੱਚ ਜੌਨ ਰਸਟਰਡ ਨੇ ਉਸੇ ਵੀਡੀਓ ਨੂੰ ਰੀਟਵੀਟ ਕਰਕੇ ਉਹਦੇ ਜਵਾਬ ਵਿੱਚ ਨਾਲ ਲਿਖਿਆ ਸੀ ਕਿ ਦ ਓਨਲੀ ਕੱਟਸ ਆਈ ਐਮ ਗੋਇੰਗ ਟੂ ਮੇਕ ਆਰ ਗੋਇੰਗ ਟੂ ਬੀ ਇਨ ਟੈਕਸਿਸ, ਕਿ ਮੈਂ ਤਾਂ ਸਿਰਫ ਟੈਕਸਿਸ ਘਟਾਉਣੇ ਨੇ. ਪਰ ਐਨ ਡੀ ਪੀ ਦਾ ਤਰਕ ਇਹ ਆ ਵੀ ਜੇ ਤੁਸੀਂ ਟੈਕਸ ਘਟਾਓਗੇ ਤੁਹਾਡਾ ਮਾਲੀਆ ਘਟੇਗਾ, ਤੇ ਜ਼ਾਹਰ ਗੱਲ ਆ ਵੀ ਉਹਦੇ ਨਾਲ ਫਿਰ ਤੁਹਾਡੀ ਸਪੈਂਡਿੰਗ ਵੀ ਘਟੇਗੀ. ਪਰ ਬੀਸੀ ਕੰਸਰਵੇਟਿਵਸ ਵੱਲੋਂ ਕਦੇ ਇਹਦਾ ਐਕਸਪਲੀਸਿਟਲੀ ਨਹੀਂ ਕਿਹਾ ਗਿਆ
ਵੀ ਅਸੀਂ
$4.1 billion ਦੀ ਕੋਈ ਫੰਡਿੰਗ ਘਟਾ ਦੇਣਗੇ.
ਜਿਹੜੀ ਐਨ ਡੀ ਪੀ ਦੀ ਹੁਣ ਅਟੈਕ ਐਡ ਵੀ ਚੱਲ ਰਹੀ ਆ ਬੀਸੀ ਕੰਜ਼ਰਵੇਟਿਵਸ ਨੂੰ ਟਾਰਗੇਟ ਕਰਦੇ ਹੋਏ, ਜੌਨ ਰਸਟਰਡ ਨੂੰ ਟਾਰਗੇਟ ਕਰਦੇ ਹੋਏ, ਉਹਦੇ ਵਿੱਚ ਵੀ ਇਸ $4.1 billion ਦੇ ਘੱਟ ਦਾ ਜ਼ਿਕਰ ਕੀਤਾ ਹੋਇਆ. ਅੱਛਾ, ਜੌਨ ਰਸਟਰਡ ਨੇ ਜਦੋਂ ਆਪਣਾ ਹੈਲਥ ਕੇਅਰ ਵਾਲਾ ਪਲੇਟਫਾਰਮ ਸਾਂਝਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਜਿਹੜੀ ਐਡਮਿਨਿਸਟ੍ਰੇਟਿਵ ਕੋਸਟ ਹੈਗੀਆਂ ਨੇ ਉਹਦੇ ਵਿੱਚ ਸਾਨੂੰ ਕਟੌਤੀ ਕਰਨ ਦੀ ਜ਼ਰੂਰਤ ਆ, ਕਿਉਂਕਿ ਬੀ ਸੀ ਦੇ ਵਿੱਚ ਸਾਡੇ ਹੈਲਥ ਕੇਅਰ ਪ੍ਰਣਾਲੀ ਦੇ ਵਿੱਚ ਸਾਡੇ ਕੋਲ ਵਾਈਸ ਪ੍ਰੈਜੀਡੈਂਟ ਬਹੁਤ ਨੇ, ਵੀ ਜਿਹੜਾ ਉੱਦਾਂ ਖਰਚਾ ਹੁੰਦਾ ਉਹ ਖਰਚੇ ਦੇ ਵਿੱਚ ਕਟੌਤੀ ਕਰਨ ਦੀ ਉਹਨਾਂ ਨੇ ਗੱਲ ਆਖੀ ਸੀ. ਫਿਰ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਸਰਜਰੀਜ਼ ਵਗੈਰਾ ਕਰਵਾਉਣੀਆਂ ਨੇ ਉਹਨਾਂ ਨੂੰ ਛੇਤੀ ਨੋਨ ਗਵਰਨਮੈਂਟ ਕੇਅਰ, ਭਾਵ ਇਹ ਕਿ ਪੈਸੇ ਸਰਕਾਰ ਦੇ ਦਿਉ ਪਰ ਪ੍ਰਾਈਵੇਟਲੀ ਜਿਹੜੀਆਂ ਸਰਜਰੀਜ਼ ਨੇ ਤਾਂ ਕਿ ਛੇਤੀ ਉਹ ਬੈਕਲੌਗ ਕਲੀਅਰ ਹੋ ਸਕਣ, ਉਹ ਜਿਹੜੀ ਗੱਲਬਾਤ ਉਹਨਾਂ ਨੇ ਸਾਰੀ ਕੀਤੀ ਸੀ. ਜਿਹੜਾ ਜਦੋਂ ਕਦੇ ਵੀ ਇਹ ਗੱਲ ਐਨ ਡੀ ਪੀ ਵੱਲੋਂ ਹਾਈਲਾਈਟ ਕੀਤੀ ਜਾਂਦੀ ਆ ਕਿ ਜੌਨ ਰਸਟਰਡ ਨੇ ਹੈਲਥ ਕੇਅਰ ਦੇ ਵਿੱਚੋਂ $4.1 billion ਕੱਟ ਦੇਣਾ, ਅਤੇ ਜੌਨ ਰਸਟਰਡ ਅਤੇ ਉਸਦੀ ਬੜੀ ਸਖ਼ਤ ਮੁਖਾਲਫਤ ਕਰਦੇ ਨੇ, ਉਹ ਕਹਿੰਦੇ ਵੀ ਇਹ ਅਸਲੀਅਤ ਤੋਂ ਕੋਹਾਂ ਦੂਰ ਗੱਲ ਆ. ਸੋ ਵੇਖਦੇ ਹਾਂ. ਬਸ ਜੀ, ਹੈਲਥ ਕੇਅਰ ਨਾਲ ਜੁੜੀ ਤੁਸੀਂ ਕੁਝ ਕਹਿਣ ਲੱਗੇ ਸੀ?
ਸੋ ਮੈਂ ਕਹਿਣ ਲੱਗਿਆ ਸੀ ਵੀ ਬੀ ਸੀ ਯੂਨਾਈਟਿਡ ਨੇ ਜਦੋਂ ਆਪਣੀ ਕੈਂਪੇਨ ਫੋਲਡ ਕੀਤੀ ਆ, ਕੈਵਿਨ ਫਾਲਕਨ ਨੇ ਅਨਾਊਂਸਮੈਂਟ ਕੀਤੀ, ਉਦੋਂ ਅਸੰਪਸ਼ਨ ਇਹ ਸੀ ਕਿ ਬੀ ਸੀ ਯੂਨਾਈਟਿਡ ਦੇ ਜਿਹੜੇ ਸਮਰਥਕ ਨੇ, ਜਿਹੜੇ ਉਹਨਾਂ ਦੇ ਸਾਬਕਾ ਕੈਂਡੀਡੇਟ ਜਿਹੜੇ ਹੁਣ ਸਾਬਕਾ ਹੋ ਗਏ, ਜਿਹੜੇ ਉਹਨਾਂ ਦੇ ਮੌਜੂਦਾ MLAs ਨੇ, ਉਹ ਬੀ ਸੀ ਕੰਸਰਵੇਟਿਵ ਵੱਲੋਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਨਗੇ, ਬੀ ਸੀ ਕੰਸਰਵੇਟਿਵ ਨੂੰ ਸਪੋਰਟ ਕਰਨਗੇ. ਕੈਵਿਨ ਫਾਲਕਨ ਨੇ ਅਪੀਲ ਵੀ ਇਹੀ ਕੀਤੀ ਸੀ ਆਪਣੇ ਸਮਰਥਕਾਂ ਨੂੰ ਕਿ ਆਪਾਂ ਸਾਰਿਆਂ ਨੇ ਹੁਣ ਜਿਹੜੀ ਸੱਜੇ ਪੱਖੀ ਵੋਟ ਆ ਉਹਨੂੰ ਉਹਦੀ ਵੰਡ ਨਹੀਂ ਹੋਣ ਦੇਣੀ, ਅਸੀਂ ਬੀ ਸੀ ਐਨ ਡੀ ਪੀ ਦਾ ਟਾਕਰਾ ਕਰਨਾ, ਬੀ ਸੀ ਐਨ ਡੀ ਪੀ ਨੂੰ ਸਿਆਸਤ ਤੋਂ ਬਾਹਰ ਕਰਨਾ, ਸਾਡਾ ਟੀਚਾ ਹੈ, ਇਸ ਕਰਕੇ ਅਸੀਂ ਹੁਣ ਬੀ ਸੀ ਕੰਸਰਵੇਟਿਵ ਨੂੰ ਸਪੋਰਟ ਕਰਾਂਗੇ, ਐਂਡੋਰਸ ਕਰਾਂਗੇ. ਪਰ ਵਿਜੇ ਜੀ, ਹੁਣ ਕਈ ਇੱਦਾਂ ਦੀਆਂ ਖਬਰਾਂ ਆ ਰਹੀਆਂ ਕਿ ਬੀ ਸੀ ਯੂਨਾਈਟਿਡ ਵਾਲੇ ਹੀ ਉਹਨਾਂ ਦੇ ਕੁਝ ਇਨਸਾਈਡਰਸ ਬੀ ਸੀ ਕੰਸਰਵੇਟਿਵ ਦੇ ਹੀ ਪੈਰ ਵੱਢਣ ਨੂੰ ਲੱਗੇ ਹੋਏ ਨੇ. ਸੋ ਇਹਨਾਂ ਵੱਲੋਂ ਜਿਹੜੀਆਂ ਕੁਝ ਰਿਪੋਰਟਸ ਤਿਆਰ ਕੀਤੀਆਂ ਗਈਆਂ ਸੀ ਆਪਣੀ ਸ਼ੁਰੂਆਤੀ ਕੈਂਪੇਨ ਦੌਰਾਨ ਬੀ ਸੀ ਕੰਸਰਵੇਟਿਵ ਦੇ ਕੁਝ ਆਫਿਸ ਬੇਅਰਰਸ, ਕੁਝ ਕੈਂਡੀਡੇਟਸ ਦੇ ਖਿਲਾਫ, ਉਹ ਜਿਹੜੀਆਂ ਰਿਪੋਰਟਸ ਸਨ ਉਹਨਾਂ ਨੂੰ ਹੁਣ ਮੀਡੀਆ ਦੇ ਵਿੱਚ ਲੀਕ ਕੀਤਾ ਜਾ ਰਿਹਾ. ਸੋ ਬੀ ਸੀ ਕੰਸਰਵੇਟਿਵ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਐਂਜਲੋ ਇਸਿਡੋਰੋ, ਇਹਨਾਂ ਦੇ ਖਿਲਾਫ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਬੀ ਸੀ ਯੂਨਾਈਟਿਡ ਵੱਲੋਂ. ਇਹਨਾਂ ਇਸ ਰਿਪੋਰਟ ਨੂੰ ਹੁਣ ਲੀਕ ਕਰ ਦਿੱਤਾ ਗਿਆ, ਕੈਨੇਡੀਅਨ ਪ੍ਰੈਸ ਦੇ ਹਵਾਲੇ ਕਰ ਦਿੱਤਾ ਗਿਆ. 7 ਸਫ਼ਿਆਂ ਦੀ ਰਿਪੋਰਟ ਹੈ. ਇਹਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਬੀ ਸੀ ਕੰਸਰਵੇਟਿਵ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਇੱਕ ਬੜੀ ਐਕਸਟ੍ਰੀਮ ਵਿਚਾਰਧਾਰਾ ਵਾਲੇ ਵਿਅਕਤੀ ਨੇ. ਇਹ ਤਾਂ ਜੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਕੋ ਫਾਊਂਡਰ ਨੇ, ਇਹ ਤਾਂ ਜੀ ਡੋਨਲਡ ਟਰੰਪ ਦੇ ਉਪਾਸ਼ਕ ਨੇ.
ਬਸ ਜੀ, ਉਹਦੇ ਵਿੱਚ ਕਈ ਵੱਖੋ ਵੱਖਰੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ. ਲਾਈਕ ਯੂ ਮੈਨਸ਼ਨਡ ਕਿ ਇਸਿਡੋਰੋਜ਼ ਇਨਵੋਲਵਮੈਂਟ ਵਿਦ ਪੀਪਲਸ ਪਾਰਟੀ ਆਫ ਕੈਨੇਡਾ. ਇਸ ਤੋਂ ਇਲਾਵਾ ਜਦੋਂ ਡੋਨਲਡ ਟਰੰਪ ਵਾਲੀ ਜਿਹੜੀ ਟਾਵਰ ਨਹੀਂ ਇੱਥੇ ਖੁੱਲ੍ਹੀ ਸੀ, ਟਰੰਪ ਟਾਵਰ 2017 ਦੇ ਵਿੱਚ, ਅਤੇ ਉੱਥੇ ਇੱਕ ਪ੍ਰੋਟੈਸਟ ਹੋ ਰਿਹਾ ਸੀ, ਉੱਥੇ ਕੁਝ ਲੋਕ ਜਮ੍ਹਾਂ ਹੋਏ ਸੀ, ਉੱਥੇ ਇਹਨਾਂ ਨੇ ਆਪਣੀ ਇੱਕ ਫੋਟੋ, ਇਹਨਾਂ ਦੀ ਇੱਕ ਫੋਟੋ ਇਸ ਰਿਪੋਰਟ ਦੇ ਵਿੱਚ ਸ਼ਾਮਿਲ ਕੀਤੀ ਹੋਈ ਹੈ, ਜਿਹਦੇ ਵਿੱਚ ਇਹਨਾਂ ਨੇ ਮੈਗਾ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲੀ ਹੈਟ ਪਹਿਨੀ ਹੋਈ ਸੀ. ਉਹ ਸਲੋਗਨ ਡੋਨਲਡ ਟਰੰਪ ਦੇ ਨਾਲ ਐਟਰੀਬਿਊਟ ਕੀਤਾ ਜਾਂਦਾ, ਉਹਨਾਂ ਨਾਲ ਜੁੜਿਆ ਹੋਇਆ, ਅਤੇ ਇੱਕ ਹੈਂਡ ਜੈਸਚਰ ਦਾ ਵੀ ਉਹਦੇ ਵਿੱਚ ਹੈਗਾ, ਜਿਹਨੂੰ ਕਿ ਕਿਹਾ ਜਾਂਦਾ ਵੀ ਓਕੇ ਸਾਈਨ ਹੈ, ਪਰ ਕਈਆਂ ਦਾ ਕਹਿਣਾ ਵੀ ਉਹ ਵਾਈਟ ਸੁਪਰੀਮਿਸਿਸਟ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਦਾ ਉਹ ਹੈਂਡ ਜੈਸਚਰ ਆ. ਜਦੋਂ ਹੁਣ ਉਹ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਅਤੇ ਐਂਜਲੋ ਇਸਿਡੋਰੋ ਦਾ ਇਹ ਕਹਿਣਾ, ਕਹਿੰਦੇ ਵੀ ਦੇਖੋ 7 ਸਾਲ ਪਹਿਲਾਂ ਮੈਂ ਆਪਣੀ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਵਿੱਚ ਸੀਗਾ, ਉਹ ਫਸਟ ਈਅਰ ਆਫ ਯੂਨੀਵਰਸਿਟੀ ਸੀਗਾ, ਕਹਿੰਦੇ ਉਦੋਂ ਬਹੁਤ ਸਾਰੀਆਂ ਤੁਸੀਂ ਇਹੋ ਜਿਹੀਆਂ ਗਲਤੀਆਂ ਕਰ ਦਿੰਦੇ ਹੋ ਤੈਸ਼ ਦੇ ਵਿੱਚ ਆ ਕੇ, ਕਹਿੰਦੇ ਇਨਫੈਕਟ ਜਿਹੜੇ ਉਹ ਪ੍ਰੋਟੈਸਟ ਦੀ ਤਸਵੀਰ ਆ, ਕਹਿੰਦੇ ਉਹ ਤਾਂ ਅਸੀਂ ਜਿਹੜੀ ਮੈਗਾ ਵਾਲੀ ਹੈਟ ਵੀ ਸੀਗੀ, ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲੀ ਹੈਟ, ਕਹਿੰਦੇ ਉਹ ਕੁਝ ਲੋਕਾਂ ਨੂੰ ਖਿਜਾਉਣ ਵਾਸਤੇ ਪਹਿਨੀ ਸੀ, ਕਹਿੰਦੇ ਇਸ ਕਰਕੇ ਹੁਣ ਉਹ ਜਿਹੜੀ ਫੋਟੋ ਸਾਹਮਣੇ ਆ ਗਈ ਆ ਵੀ ਉਦੋਂ ਦੀ ਗੱਲ ਸੀ, ਹੁਣ ਤਾਂ ਕਹਿੰਦੇ ਮੈਂ ਕਿਸੇ ਵੀ ਤਰ੍ਹਾਂ ਦੇ ਐਕਸਟ੍ਰੀਮ ਵਿਊਜ਼ ਨੂੰ ਕਹਿੰਦੇ ਮੈਂ ਉਹਨਾਂ ਦਾ ਖੰਡਨ ਕਰਦਾ, ਮੈਂ ਉਹਨਾਂ ਨਾਲ ਆਪਣੇ ਆਪ ਨੂੰ ਅਲਾਈਨ ਨਹੀਂ ਕਰਦਾ, ਪਰ ਵਾਸੂ ਜੀ ਇਸ ਰਿਪੋਰਟ ਦੇ ਵਿੱਚ ਲਾਈਕ ਯੂ ਮੈਂਸ਼ਨ 7 ਸਫ਼ਿਆਂ ਦੀ ਪੂਰੀ ਰਿਪੋਰਟ ਆ, ਇਹਦੇ ਵਿੱਚ ਹੋਰ ਬਹੁਤ ਸਾਰੇ ਅਜਿਹੇ ਐਗਜ਼ਾਮਪਲਸ ਨੇ ਜਿਹੜੇ ਕਿ ਉਹਨਾਂ ਦੇ ਐਂਜਲੋ ਇਸਡੂਰੂ ਦੇ ਇਹ ਕਹਿ ਲਓ ਕਿ ਐਕਸਟ੍ਰੀਮ ਬਿਰਤੀ ਦੇ ਹੋਣ ਦੀਆਂ ਮਿਸਾਲਾਂ ਪੇਸ਼ ਕਰਦੇ ਨੇ ਉਹਨਾਂ ਨੇ। ਅੱਛਾ ਜੀ,
ਇਹਨਾਂ ਦੀਆਂ ਕੁਝ ਸੋਸ਼ਲ ਮੀਡੀਆ ਪੋਸਟ ਨੇ ਪੁਰਾਣੇ ਸਮੇਂ ਦੀਆਂ। ਸੋ ਇੱਕ ਇਹਨਾਂ ਨੇ ਪੋਸਟ ਕੀਤੀ ਸੀ, ਸੋ ਨੈਦਰਲੈਂਡਸ ਦੇ ਇੱਕ ਪੋਲੀਟੀਸ਼ੀਅਨ ਨੇ ਗੇਟ ਵਾਈਡਰਸ ਕਰਕੇ, ਉਹਨਾਂ ਦੀ ਕੋਈ ਜਿੱਤ ਹੋਈ ਸੀ ਕਿਸੇ ਇਲੈਕਸ਼ਨ ਵਿੱਚ, ਤੇ ਉਦੋਂ ਉਸ ਵੇਲੇ ਐਂਜਲੋ ਇਸਡੂਰੂ ਨੇ ਇੱਕ ਟਵੀਟ ਕੀਤੀ ਸੀ, ਇੱਕ ਪੋਸਟ ਸ਼ੇਅਰ ਕੀਤੀ ਸੀ। ਇਹ 2023 ਦੀ ਗੱਲ ਹੈ, ਪਿਛਲੇ ਸਾਲ ਦੀ, ਬਹੁਤ ਹੀ ਪੁਰਾਣੀ ਗੱਲ ਨਹੀਂ, ਇਹ ਪਿਛਲੇ ਸਾਲ ਦੀ ਗੱਲ ਹੈ। ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ, ਕਹਿੰਦੇ ਵੀ ਪਹਿਲਾਂ ਅਰਜਨਟੀਨਾ ਵਿੱਚ ਤੇ ਹੁਣ ਨੈਦਰਲੈਂਡਸ ਵਿੱਚ, ਤੇ ਕਹਿੰਦੇ ਕੱਲ ਨੂੰ ਇਹ ਕੈਨੇਡਾ ਦੇ ਵਿੱਚ ਵੀ ਹੋਏਗਾ। ਕੀ ਹੋਏਗਾ? ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹ ਐਂਟੀ ਇਮੀਗ੍ਰੇਸ਼ਨ ਪੋਲੀਟੀਸ਼ੀਅਨ ਨੇ, ਇਹਨਾਂ ਦਾ ਸਟੈਂਸ ਐਂਟੀ ਇਮੀਗ੍ਰੇਸ਼ਨ ਹੈ। ਸੋ ਇਹ ਐਂਟੀ ਇਮੀਗ੍ਰੇਸ਼ਨ ਨੂੰ ਵੀ ਪਸੰਦ ਕਰਦੇ ਨੇ, ਇਹ ਦਾਅਵਾ ਕੀਤਾ ਗਿਆ ਇਸ ਰਿਪੋਰਟ ਵਿੱਚ ਬੀਸੀ ਯੂਨਾਈਟਿਡ ਵੱਲੋਂ, ਇਹਨਾਂ ਦੀ ਹੀ ਪਿਛਲੇ ਸਾਲ ਦੀ ਇਸ ਟਵੀਟ ਦਾ ਹਵਾਲਾ ਦੇ ਕੇ।
ਜੀ ਵਾਸੂ ਜੀ, ਇਹਦੇ ਵਿੱਚ ਹੋਰ ਵੀ ਕਈ ਐਗਜ਼ਾਮਪਲਸ ਨੇ। ਦੇਖੋ, ਜਦੋਂ ਪੁੱਛਿਆ ਗਿਆ ਫਿਰ ਜੌਨ ਰਸਟਡ ਨੂੰ ਕਿ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਉਹ ਕਹਿੰਦੇ ਵੀ ਦੇਖੋ ਬੜੇ ਕੇਪੇਬਲ ਇੰਡੀਵਿਜੂਅਲ ਨੇ ਐਂਜਲੋ ਇਸਡੂਰੂ, ਕਹਿੰਦੇ ਐਵੇਂ ਉਹਨਾਂ ਨੂੰ ਹੁਣ ਕਹਿੰਦੇ ਇਹ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਡਾ ਤਾਂ ਇਸ ਵੇਲੇ ਜਿਹੜਾ ਟੀਚਾ ਅਤੇ ਫੋਕਸ ਆ ਉਹ ਤਾਂ ਇਹ ਵੀ NDP ਅਤੇ DVDB ਦੀਆਂ ਡਿਸਟਰਕਟਿਵ ਪੋਲਿਸੀਜ਼ ਨੂੰ ਅਸੀਂ ਰੋਕ ਸਕੀਏ ਅਤੇ ਉਹਨਾਂ ਨੂੰ ਅਸੀਂ ਸੱਤਾ ਤੋਂ ਬਾਹਰ ਕਰ ਸਕੀਏ। ਕਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਮੈਟਰ ਨਹੀਂ ਕਰਦੀਆਂ। ਫਿਰ ਜੌਨ ਰਸਟਡ ਨੇ ਈਵਨ ਇਹ ਗੱਲ ਵੀ ਆਖੀ, ਜਿਹਦੇ ਸੰਬੰਧੀ ਜਿਹੜੀਆਂ ਤਸਵੀਰਾਂ ਨੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਪ੍ਰਜੈਂਟ ਵੀ ਕੀਤੀਆਂ, ਸਾਂਝੀਆਂ ਵੀ ਕੀਤੀਆਂ ਮੀਡੀਆ ਨਾਲ। ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਜਿਹੜਾ ਹੈਂਡ ਜੈਸਚਰ ਦੀ ਗੱਲ ਸੀ, ਕਹਿੰਦੇ ਉਹ ਹੈਂਡ ਜੈਸਚਰ 'ਤੇ ਕਮਲਾ ਹੈਰਿਸ, ਬਰਾਕ ਓਬਾਮਾ ਅਤੇ ਕੁਝ ਜਿਹੜੇ ਹੋਰ ਹਾਈ ਪ੍ਰੋਫਾਈਲ ਪੋਲੀਟੀਸ਼ੀਅਨਸ ਨੇ ਉਹਨਾਂ ਦੀਆਂ ਵੀ ਤਸਵੀਰਾਂ ਨੇ ਉਸ ਹੈਂਡ ਜੈਸਚਰ ਦੇ ਨਾਲ, ਪਰ ਉਹਨਾਂ ਬਾਰੇ ਇਸ ਉਹਨਾਂ ਨੂੰ ਇਸ ਬਾਰੇ ਕਦੇ ਕੁਐਸਚਨ ਨਹੀਂ ਕੀਤਾ ਗਿਆ। ਹਾਲਾਂਕਿ ਜਿਹੜੇ ਦੂਜਿਆਂ ਦੀਆਂ ਉਹ ਤਸਵੀਰਾਂ ਸੀਗੀਆਂ, ਬਰਾਕ ਓਬਾਮਾ ਦੀਆਂ ਜਾਂ ਫਿਰ ਕਮਲਾ ਹੈਰਿਸ ਦੀਆਂ ਜਾਂ ਹੋਰ ਜਿਹੜੇ ਪੋਲੀਟੀਸ਼ੀਅਨਸ ਨੇ, ਉਹਦਾ ਕੰਟੈਕਸਟ ਕੀ ਸੀ, ਸੰਦਰਭ ਕੀ ਸੀ, ਕਿਹੜੀ ਥਾਂ 'ਤੇ ਉਹ ਤਸਵੀਰ ਖਿੱਚੀ ਗਈ ਸੀ, ਉਹ ਜਾਣਕਾਰੀ ਇਹਦੇ ਵਿੱਚ ਪ੍ਰਦਾਨ ਨਹੀਂ ਕੀਤੀ ਗਈ। ਸੋ ਇਹ ਸਾਰੀਆਂ ਚੀਜ਼ਾਂ ਜੁੜੀਆਂ ਨੇ, ਪਰ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਵਾਸੂ ਜੀ ਕਿ ਹੁਣ BC ਇਹ ਪ੍ਰਤੱਖ ਆ ਕਿ BC ਯੂਨਾਈਟਿਡ ਦੇ ਸੋਰਸਿਸ ਵੱਲੋਂ ਕੈਨੇਡੀਅਨ ਪ੍ਰੈਸ ਦੇ ਹਵਾਲੇ ਇਹ 7 ਸਫ਼ਿਆਂ ਦੀ ਰਿਪੋਰਟ, ਜਿਹਨੂੰ ਕਿ ਐਂਜਲੋ ਇਸਡੂਰੂਜ਼ ਐਕਸਟ੍ਰੀਮਿਜ਼ਮ ਦਾ ਨਾਮ ਦਿੱਤਾ ਹੋਇਆ ਰਿਪੋਰਟ ਨੂੰ, ਅਤੇ 27 ਸਾਲਾਂ ਦੇ ਇਹ ਐਂਜਲੋ ਇਸਡੂਰੂ BC ਕੰਜ਼ਰਵੇਟਿਵ ਦੇ ਐਗਜ਼ੈਕਟਿਵ ਡਾਇਰੈਕਟਰ ਨੇ, ਉੱਚ ਅਹੁਦੇਦਾਰ ਨੇ ਪਾਰਟੀ ਦੇ ਵਿੱਚ। ਅਤੇ ਕੀ ਇਸ ਤਰ੍ਹਾਂ ਦੀਆਂ ਕੋਈ ਹੋਰ ਰਿਪੋਰਟਾਂ ਵੀ BC ਯੂਨਾਈਟਿਡ ਵੱਲੋਂ ਤਿਆਰ ਕੀਤੀਆਂ ਹੋਈਆਂ ਨੇ? ਕਿਉਂਕਿ BC ਯੂਨਾਈਟਿਡ ਦੇ ਵੀ ਕਈ ਜਿਹੜੇ ਉਮੀਦਵਾਰ, ਸਾਬਕਾ ਉਮੀਦਵਾਰ ਜਿਨ੍ਹਾਂ ਨੇ ਸੁਪਨੇ ਸਿਰਜੇ ਸੀ ਕਿ ਇਲੈਕਸ਼ਨ ਲੜਾਂਗੇ, ਉਹਨਾਂ ਅਤੇ BC ਯੂਨਾਈਟਿਡ ਦੇ ਕਈ ਸਮਰਥਕਾਂ ਦੇ ਵਿੱਚ, ਬਹੁਤ ਸਾਰੇ ਜਿਹੜੇ ਪਾਰਟੀ ਨਾਲ ਕੰਮ ਕਰਨ ਵਾਲੇ ਜਿਹੜੇ ਹੋਰ ਵਰਕਰ ਸੀਗੇ, ਉਹਨਾਂ ਦੇ ਮਨ ਦੇ ਵਿੱਚ ਆਹ ਜਿਹੜੀ ਸਾਰੀ ਡਿਵੈਲਪਮੈਂਟ ਹੋਈ ਹੈ, ਜਿਸ ਹਿਸਾਬ ਨਾਲ ਉਹਨਾਂ ਦਾ ਪੱਤਾ ਕੱਟਿਆ ਗਿਆ, ਇਸ ਚੀਜ਼ ਨੂੰ ਲੈ ਕੇ ਕੜੱਤਣ ਬਹੁਤ ਆ, ਅਤੇ ਉਹ ਕੜੱਤਣ ਕਿਵੇਂ ਕਿਵੇਂ ਕਦੋਂ ਕਦੋਂ ਇਲੈਕਸ਼ਨ ਤੋਂ ਪਹਿਲਾਂ ਕਿਸ ਹੱਦ ਤੱਕ ਸਪਿਲ ਹੁੰਦੀ ਆ, ਉਹ ਦੇਖਣਾ ਹੋਏਗਾ।
ਬਿਲਕੁਲ। ਸੋ ਜਿਸ ਦਿਨ ਕੈਵਿਨ ਫਾਲਕਨ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਜੀ ਅਸੀਂ ਹੁਣ BC ਕੰਜ਼ਰਵੇਟਿਵਸ ਨੂੰ ਸਪੋਰਟ ਕਰਨਾ, ਉਸੇ ਦਿਨ ਤੋਂ ਇਹ ਗੱਲ ਚੱਲ ਰਹੀ ਹੈ ਕਿ ਜਿਹੜੀ ਇਹਨਾਂ ਨੇ ਸਾਰੀ ਰਿਪੋਰਟਸ ਤਿਆਰ ਕੀਤੀਆਂ ਸੀ ਵੱਖੋ ਵੱਖਰੇ ਕੈਂਡੀਡੇਟਸ ਦੇ ਖਿਲਾਫ, ਜਿਹੜਾ ਇਹਨਾਂ ਨੇ ਡੇਟਾ ਸਾਰਾ ਇਕੱਤਰ ਕੀਤਾ ਸੀ ਕਿ ਹੁਣ ਉਹਦਾ ਕੀ ਬਣੇਗਾ, ਉਹਨੂੰ ਕੀ ਹੁਣ ਇਸਤੇਮਾਲ ਕੀਤਾ ਜਾਏਗਾ ਕਿ ਨਹੀਂ ਇਸਤੇਮਾਲ ਕੀਤਾ ਜਾਏਗਾ, ਤੇ ਇੱਕ ਪਹਿਲੀ ਰਿਪੋਰਟ ਤਾਂ ਲੀਕ ਹੋ ਗਈ ਹੈ, ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਵੀ ਵੇਖਣ ਨੂੰ ਮਿਲਣਗੀਆਂ, ਜਾਣ ਬੁੱਝ ਕੇ ਲੀਕ ਕੀਤੀਆਂ ਜਾਣਗੀਆਂ। ਯੂ ਰਾਈਟਲੀ ਪੁਆਇੰਟਡ ਆਊਟ ਕਿ BC ਯੂਨਾਈਟਿਡ ਦੇ ਆਪਣੇ ਬਹੁਤ ਸਾਰੇ ਇਨਸਾਈਡਰਸ ਅਜੇ ਵੀ ਡਿਸਗਰੰਟਲਡ ਨੇ, ਉਹ ਖੁਸ਼ ਨਹੀਂ ਹੈਗੇ, ਕੈਵਿਨ ਫਾਲਕਨ ਨਾਲ ਬੜੇ ਨਾਰਾਜ਼ ਨੇ। ਇਹ ਗੱਲ ਤਾਂ ਪਹਿਲੇ ਦਿਨ ਹੀ ਪ੍ਰਤੱਖ ਹੋ ਗਈ ਸੀ ਕਿ ਜਿਹੜੀ ਇਹਨਾਂ ਨੇ ਐਮਰਜੈਂਸੀ ਕੌਕਸ ਮੀਟਿੰਗ ਬੁਲਾਈ ਸੀ ਪ੍ਰੈਸ ਕਾਨਫਰੰਸ ਜਾਣ ਤੋਂ ਪਹਿਲਾਂ, ਉਸੇ ਮੀਟਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਸੀ ਕੈਵਿਨ ਫਾਲਕਨ ਨੂੰ ਕਿ ਤੁਸੀਂ ਅਸਤੀਫਾ ਦਿਓ, ਕਿ ਅਸੀਂ ਤੁਹਾਡੀ ਥਾਂ ਤੇ ਕਿਸੇ ਹੋਰ ਵਿਅਕਤੀ ਨੂੰ ਆਪਣਾ ਲੀਡਰ ਬਣਾ ਕੇ ਇਲੈਕਸ਼ਨ ਲੜਨਾ ਚਾਹੁੰਦੇ ਹਾਂ, ਕਿ ਤੁਸੀਂ ਸਾਡੀ ਕੈਂਪੇਨ ਨੂੰ ਹਾਈਜੈਕ ਕਰ ਸਕਦੇ ਹੋ। ਪਰ ਉਸ ਮੀਟਿੰਗ ਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਨਿਕਲਿਆ ਨਹੀਂ, ਤੇ ਮੀਟਿੰਗ ਨੂੰ ਵਿੱਚੇ ਹੀ ਛੱਡ ਕੇ ਫੋਨ ਕਾਲ ਨੂੰ ਡਿਸਕਨੈਕਟ ਕਰਕੇ ਉਦਾਂ ਹੀ ਉਹ ਪ੍ਰੈਸ ਕਾਨਫਰੰਸ ਵਿੱਚ ਆ ਗਏ ਸੀ। ਤੇ ਸੋ ਇਹਨਾਂ ਨੇ ਪਹਿਲਾਂ ਕੰਸਲਟੇਸ਼ਨ ਨਹੀਂ ਕੀਤੀ ਆਪਣੀ ਕੌਕਸ ਨਾਲ, ਪਾਰਟੀ ਦੇ ਆਫੀਸ਼ੀਅਲਸ ਨਾਲ। ਕਿਹਾ ਗਿਆ ਸੀ ਵੀ ਇਹ ਬੜੀ ਸੰਵੇਦਨਸ਼ੀਲ ਗੱਲਬਾਤ ਹੈ, ਵੀ ਇਸੇ ਤਰ੍ਹਾਂ ਹੀ ਹੋ ਸਕਦੀ ਸੀ, ਪਰ ਉਸ ਤੋਂ ਬਾਅਦ ਜਿਹੜਾ ਕਚੀਰਾ ਹੋਇਆ, ਤੇ ਉਸ ਤੋਂ ਬਾਅਦ ਹੁਣ BC ਯੂਨਾਈਟਿਡ ਵੱਲੋਂ ਪ੍ਰੈਸ ਰੀਲੀਜ਼ ਜਾਰੀ ਕੀਤੇ ਜਾਂਦੇ ਨੇ ਕਿ ਕੁਝ ਰਾਈਡਿੰਗਸ ਤੋਂ ਅਸੀਂ ਅਜੇ ਵੀ ਆਪਣੇ ਉਮੀਦਵਾਰ ਅਨਾਊਂਸ ਕਰਾਂਗੇ।
ਘੱਟੋ ਘੱਟ 2 ਰਾਈਡਿੰਗਸ ਤੋਂ ਕਹਿੰਦੇ ਸਾਨੂੰ ਆਪਣੇ ਉਮੀਦਵਾਰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪੈਣਾ ਤਾਂ ਕਿ ਅਸੀਂ ਆਪਣੀ ਪਾਰਟੀ ਦਾ ਸਟੇਟਸ ਬਰਕਰਾਰ ਰੱਖ ਸਕੀਏ। ਪਰ ਵਾਸੂ ਜੀ, ਇਲੈਕਸ਼ਨ BC ਦਾ ਇਹ ਕਹਿਣਾ ਕਿ ਜੇ ਇਹਨਾਂ ਚੋਣਾਂ ਦੇ ਵਿੱਚ BC ਯੂਨਾਈਟਿਡ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਵੀ ਲੜਦਾ ਤਾਂ ਪਾਰਟੀ ਦਾ ਸਟੇਟਸ 2028 ਵਾਲੀਆਂ ਚੋਣਾਂ ਵਾਸਤੇ ਵੀ, ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਾਸਤੇ, ਉਹ ਖਤਰੇ ਦੇ ਵਿੱਚ ਨਹੀਂ ਆ। ਪਰ ਵਾਸੂ ਜੀ, BC ਯੂਨਾਈਟਿਡ ਨੂੰ ਇਹ ਵੀ ਦਿਸਦਾ ਨਾ ਵੀ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ 2020 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ, ਉਹਦੇ ਵਿੱਚ 600,000 ਤੋਂ ਵੀ ਵੱਧ ਲੋਕਾਂ ਨੇ BC ਯੂਨਾਈਟਿਡ ਨੂੰ ਵੋਟ ਪਾਈ ਸੀ। ਹਰ ਵੋਟ ਪਿੱਛੇ ਮਿਲਦੇ ਨੇ $1.81 ਦੀ ਸਬਸਿਡੀ ਮਿਲਦੀ ਆ, ਅਤੇ ਉਹ ਹੁਣ ਪੈਸੇ ਜਿੰਨੀਆਂ ਵੀ ਵੋਟਾਂ ਉਹ ਪੈਸੇ ਕਾਹਨੂੰ ਗਵਾਉਣੇ, ਪਰ ਬਸ ਜੀ ਬਲੀ ਦਾ ਬੱਕਰਾ ਬਣੂਗਾ ਕੌਣ ਬੀ ਸੀ ਯੂਨਾਈਟਡ ਦੇ ਨਾਮ ਤੋਂ? ਹੁਣ ਜਿਹੜਾ ਵੀ ਕੋਈ ਕੈਂਡੀਡੇਟ ਮੈਦਾਨ ਦੇ ਵਿੱਚ ਆਉਂਦਾ ਅਤੇ ਉਹਦੇ ਚਾਂਸਿਸ ਕੀ ਰਹਿ ਜਾਣਗੇ? ਜਿਹੜੇ ਜਿਹੜੇ ਕੈਂਡੀਡੇਟਸ ਦੇ ਆਸਾਰ ਸੀਗੇ ਜਿੱਤਣ ਦੇ, ਉਹ ਜਾਂ ਤਾਂ ਇੰਡੀਪੈਂਡੈਂਟ ਵਜੋਂ ਆਪਣੀ ਹੁਣ ਉਮੀਦਵਾਰੀ ਐਲਾਨ ਚੁੱਕੇ ਨੇ, ਜਾਂ ਉਹਨਾਂ ਨੇ ਬੀ ਸੀ ਕੰਜ਼ਰਵੇਟਿਵ ਨੂੰ ਜੁਆਇਨ ਕਰ ਲਿਆ ਹੋਇਆ। ਸੋ ਬੀ ਸੀ ਯੂਨਾਈਟਡ ਵਾਸਤੇ ਈਵਨ ਦੋ ਕੈਂਡੀਡੇਟਸ ਵੀ ਲੱਭ ਸਕਣਾ ਕਿੰਨਾ ਕੁ ਸੌਖਾ ਹੋਏਗਾ ਵਿਦ ਆਲ ਦਿਸ ਕਮੋਸ਼ਨ ਗੋਇੰਗ ਔਨ, ਇਹ ਦੇਖਣਾ ਹੋਣਾ।
ਇਸ ਸਾਲ ਸਾਢੇ $11 lakh ਮਿਲਿਆ ਬੀ ਸੀ ਯੂਨਾਈਟਡ ਨੂੰ
ਰਾਈਟ
ਵੋਟਾਂ ਦੇ ਆਧਾਰ ਤੇ
ਜੀ।
ਹੁਣ ਸਾਢੇ 11 lakh ਤਾਂ ਨਹੀਂ ਮਿਲਣਾ
ਹਾਂਜੀ,
ਕਿਉਂਕਿ ਉਨੀਆਂ ਵੋਟਾਂ ਨਹੀਂ ਪੈਣਗੀਆਂ, ਕਿਉਂਕਿ ਉਮੀਦਵਾਰੀ ਬੜੇ ਘੱਟ ਹੋਣਗੇ ਤੇ ਉਮੀਦਵਾਰ ਵੀ ਉਹਨਾਂ ਰਾਈਡਿੰਗਸ ਦੇ ਵਿੱਚੋਂ ਹੀ ਹੁਣ ਬੀ ਸੀ ਯੂਨਾਈਟਡ ਨੂੰ ਖੜੇ ਕਰਨੇ ਪੈਣੇ ਆ, ਜਿੱਥੇ ਮਾਰਜਨ ਬਹੁਤ ਜ਼ਿਆਦਾ ਹੈ ਬਿਟਵੀਨ ਬੀ ਸੀ ਕੰਜ਼ਰਵੇਟਿਵਸ ਐਂਡ ਐਨ ਡੀ ਪੀ, ਜਿੱਥੇ ਮਾਰਜਨ ਬਹੁਤ ਘੱਟ ਆ ਉੱਥੇ ਫਿਰ ਬੀ ਸੀ ਯੂਨਾਈਟਡ ਵਾਲੇ ਆਪਣਾ ਉਮੀਦਵਾਰ ਨਹੀਂ ਖੜਾ ਕਰਨਗੇ, ਕਿਉਂਕਿ ਫਿਰ ਹੋ ਸਕਦਾ ਕਿ ਉਹ ਬੀ ਸੀ ਕੰਜ਼ਰਵੇਟਿਵਸ ਦੇ ਚਾਂਸਿਸ ਨੂੰ ਘਟਾ ਦੇਣ ਤੋਂ, ਬੀ ਸੀ ਕੰਜ਼ਰਵੇਟਿਵਸ ਕਿਤੇ ਹਾਰ ਜਾਣ, ਕਿਉਂਕਿ ਦੇਖੋ ਕੈਂਪੇਨ ਦਾ ਆਧਾਰ ਹੀ ਇਹ ਸੀ ਕੈਂਪੇਨ ਸਸਪੈਂਡ ਕਰਨ ਦਾ ਕਿ ਅਸੀਂ ਬੀ ਸੀ ਕੰਜ਼ਰਵੇਟਿਵਸ ਨੂੰ ਜਿਤਾਉਣਾ, ਤੇ ਹੁਣ ਫਿਰ ਇਹਨਾਂ ਨੂੰ ਉਹੀ ਰਾਈਡਿੰਗਸ ਲੱਭੀਆਂ ਪੈਣੀਆਂ ਜਿੱਥੇ ਮਾਰਜਨ ਜ਼ਿਆਦਾ ਹੋਵੇ।
ਪਰ ਕੀ ਜਿਹੜੇ ਹੁਣ ਬਾਕੀ ਬਚੇ ਪਿੱਛੇ ਮੈਂਬਰਸ ਨੇ ਉਹ ਉਸੇ ਸੈਂਟੀਮੈਂਟ ਨਾਲ ਇਤਫਾਕ ਰੱਖਦੇ ਨੇ ਕਿ ਬੀ ਸੀ ਯੂਨਾਈਟਡ ਨੂੰ ਸੋਰੀ ਬੀ ਸੀ ਕੰਜ਼ਰਵੇਟਿਵ ਨੂੰ ਹੀ ਜਿਤਾਉਣਾ ਹੈ ਅਤੇ ਉਹਦੇ ਉਹਦੇ ਲਈ ਭਾਵੇਂ ਆਪਣਾ ਜਿੰਨਾ ਮਰਜ਼ੀ ਨੁਕਸਾਨ ਕਰ ਲਈਏ। ਸੋ ਵੇਖਦੇ ਹਾਂ ਜਿਹੜਾ ਇਹ ਅਗਲੇ 8-10 days ਨੇ, ਕਿਉਂਕਿ ਰਿਟ ਡਰੋਪ ਹੋਣ ਤੋਂ ਪਹਿਲਾਂ ਜਿਹੜੀ ਕਲੈਰਿਟੀ ਆਉਣੀ ਜ਼ਰੂਰੀ ਆ। ਬੀ ਸੀ ਯੂਨਾਈਟਡ ਵਾਲਿਆਂ ਨੇ ਵੀ ਆ ਰੌਲਾ ਜਿਹਾ ਪਾ ਕੇ ਫਰਾਈਡੇ ਨੂੰ ਕਿ ਜੀ ਅਸੀਂ ਕੈਂਡੀਡੇਟ ਖੜੇ ਕਰਾਂਗੇ, ਹੁਣ ਫਿਰ ਚੁੱਪ ਹੋ ਗਏ ਨੇ, ਉਸ ਤੋਂ ਬਾਅਦ ਫਿਰ ਕੋਈ ਗੱਲਬਾਤ ਸਾਹਮਣੇ ਆਈ ਨਹੀਂ। ਸੋ ਵੇਖਦੇ ਹਾਂ ਕੀ ਬਣਦਾ। ਬਾਕੀ ਅੱਛਾ ਇੱਕ ਗੱਲ ਇਹ ਆ ਇੰਟਰਸਟਿੰਗ ਹੈ, ਹੋਰ ਜਦੋਂ 28 August ਨੂੰ ਕੈਵਿਨ ਫਾਲਕਨ ਨੇ ਅਤੇ ਜੌਨ ਰਸਟਡ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ, ਉਦੋਂ ਕੈਵਿਨ ਫਾਲਕਨ ਨੇ ਇਹ ਆਖਿਆ ਸੀ ਕਿ ਜਿੰਨੀ ਅਸੀਂ ਰਿਸਰਚ ਕਰੀ ਬੈਠੇ ਹਾਂ ਕੰਜ਼ਰਵੇਟਿਵਸ ਬੀ ਸੀ ਕੰਜ਼ਰਵੇਟਿਵ ਦੇ ਉਮੀਦਵਾਰਾਂ ਬਾਰੇ ਜਾਂ ਹੋਰ, ਕਹਿੰਦੇ ਅਸੀਂ ਸਾਰੀ ਰਿਸਰਚ ਇਹਨਾਂ ਨੂੰ ਸਪੁਰਦ ਕਰ ਦਿਆਂਗੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਇਹਨਾਂ ਦੀਆਂ ਵਲਨਰੇਬਿਲਿਟੀਜ਼ ਅਤੇ ਵੀਕ ਪੁਆਇੰਟਸ ਕਿਹੜੇ ਕਿਹੜੇ ਨੇ, ਅਤੇ ਉਹਦੇ ਆਧਾਰ 'ਤੇ ਇਹ ਜਿਹੜੀਆਂ ਹੁਣ ਕੋਈ ਤਬਦੀਲੀਆਂ ਨੇ ਜਾਂ ਕੁਝ ਇਹਨਾਂ ਨੇ ਆਪਣੇ ਆਪ ਦੇ ਵਿੱਚ ਕੁਝ ਚੇਂਜਿਸ ਲਿਆਉਣੇ ਨੇ ਉਹ ਕਰ ਸਕਣ। ਫਿਰ ਬਸ ਜੀ ਆਹ 7 ਸਫ਼ਿਆਂ ਵਾਲੀ ਰਿਪੋਰਟ 'ਤੇ ਲੱਗਦਾ ਨਹੀਂ ਵੀ ਸਾਂਝੀ ਕੀਤੀ ਗਈ ਆ, ਜਾਂ ਜੇ ਸਾਂਝੀ ਕੀਤੀ ਗਈ ਸੀ ਅਤੇ ਮੇ ਬੀ ਇਸ ਮਕਸਦ ਨਾਲ ਸਾਂਝੀ ਕੀਤੀ ਗਈ ਹੋਵੇ ਕਿ ਐਂਜਲੋ ਇਸਿਦੋਰੋ ਦਾ ਤੀਆਪਾਚਾ ਕੀਤਾ ਜਾਵੇਗਾ, ਉਹਨਾਂ ਨੂੰ ਹਟਾਇਆ ਜਾਵੇਗਾ ਉਹਨਾਂ ਦੇ ਅਹੁਦੇ ਤੋਂ। ਜੇ ਲੱਗਿਆ ਵੀ ਉੱਧਰਲੇ ਪਾਸੇ ਨੂੰ ਕੋਈ ਐਕਸ਼ਨ ਨਹੀਂ ਹੋਇਆ ਤੇ ਹੋ ਸਕਦਾ ਤਾਂ ਇਹ ਰਿਪੋਰਟ ਰਿਲੀਜ਼ ਹੋਈ ਆ। ਤੇ ਜੇ ਇਸ ਤਰ੍ਹਾਂ ਦੇ ਕੋਈ ਹੋਰ ਕੈਂਡੀਡੇਟਸ ਵੀ ਹੈਗੇ ਨੇ ਜਿਨ੍ਹਾਂ ਦੇ ਹਟਾਉਣ ਦੇ ਸੰਕੇਤ ਸੀਗੇ ਜਾਂ ਆਸਾਰ ਸੀਗੇ, ਉਹਨਾਂ ਨੂੰ ਹਟਾਇਆ ਨਹੀਂ ਗਿਆ, ਤਾਂ ਹੋ ਸਕਦਾ ਉਹਨਾਂ ਦੀਆਂ ਰਿਪੋਰਟਾਂ ਵੀ ਇਹੋ ਜਿਹੀਆਂ ਆਉਂਦੇ ਦਿਨਾਂ 'ਚ ਲੀਕ ਹੋਣ। ਸੋ ਵੇਖਦੇ ਹਾਂ। ਬਸ ਜੀ, ਬੀ ਸੀ ਗ੍ਰੀਨਸ ਦੀ ਲੀਡਰ ਸੋਨੀਆ ਫਰਸ਼ਨੋ ਨੇ ਕੱਲ੍ਹ ਵਿਕਟੋਰੀਆ ਦੇ ਵਿੱਚ ਸਿਹਤ ਸੰਭਾਲ ਸੰਬੰਧੀ ਇੱਕ ਤਜਵੀਜ਼ ਰੱਖੀ ਆ ਕਿ ਉਹਦੇ ਨਾਲ ਵੇਟ ਟਾਈਮਸ ਵੀ ਘੱਟ ਸਕਦੇ ਨੇ, ਜ਼ਿਆਦਾ ਐਫੀਸ਼ੀਐਂਟਲੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਨੇ, ਅਤੇ ਇਹ ਤਰੀਕਾ ਜਿਹੜਾ ਉਹ ਸੁਝਾ ਰਹੇ ਨੇ। ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੇ ਹੈਲਥ ਕੇਅਰ ਦੇ ਵਿੱਚ ਕੰਮ ਕਰਨ ਵਾਲੇ ਪ੍ਰੋਫੈਸ਼ਨਲਸ ਨੇ ਉਹਨਾਂ ਵਾਸਤੇ ਵੀ ਇੱਕ ਵਧੀਆ ਇੱਕ ਇਹ ਪ੍ਰਪੋਜ਼ਲ ਹੋ ਸਕਦੀ ਆ। ਉਹਨਾਂ ਨੇ ਵਾਸੂ ਜੀ ਆਖਿਆ ਹੈ ਕਿ ਕਮਿਊਨਿਟੀ ਹੈਲਥ ਕੇਅਰ ਸੈਂਟਰਸ ਸਥਾਪਿਤ ਕੀਤੇ ਜਾਣੇ ਚਾਹੀਦੇ ਨੇ। ਇਹ ਬੇਸਿਕਲੀ ਇੱਕੋ ਛੱਤ ਹੇਠ ਡਾਕਟਰ, ਨਰਸ ਪ੍ਰੈਕਟੀਸ਼ਨਰ, ਨਰਸ, ਮੈਂਟਲ ਹੈਲਥ ਪ੍ਰੋਫੈਸ਼ਨਲਸ ਅਤੇ ਜਿਹੜੇ ਸਪੈਸ਼ਲਿਸਟ ਨੇ, ਸਭ ਤੋਂ ਵੱਡੀ ਗੱਲ ਇਹ ਆ ਜਿਹੜੇ ਸਪੈਸ਼ਲਿਸਟ ਡਾਕਟਰਸ ਨੇ ਉਹਨਾਂ ਦਾ ਐਕਸੈਸ ਇੱਕੋ ਛੱਤ ਹੇਠ ਮਿਲ ਸਕੇਗਾ। ਉਹਨਾਂ ਦਾ ਕਹਿਣਾ ਹੈ ਵੀ ਜਿਹੜੀ ਸਾਡੀ ਮੌਜੂਦਾ ਪ੍ਰਣਾਲੀ ਆ, ਤੁਸੀਂ ਫੈਮਿਲੀ ਡਾਕਟਰ ਕੋਲ ਜਾਂਦੇ ਹੋ, ਫੈਮਿਲੀ ਡਾਕਟਰ ਨੇ ਜੇ ਤੁਹਾਨੂੰ ਉਹਨਾਂ ਨੇ ਅਸੈਸ ਕੀਤਾ, ਫਿਰ ਉਹਨਾਂ ਨੂੰ ਜੇ ਤੁਹਾਨੂੰ ਕਿਸੇ ਸਪੈਸ਼ਲਿਸਟ ਕੋਲ ਭੇਜਣ ਦੀ ਜ਼ਰੂਰਤ ਆ, ਫਿਰ ਤੁਹਾਨੂੰ ਰੈਫਰ ਕਰਦੇ ਨੇ, ਫਿਰ ਕਈ ਕਈ ਮਹੀਨੇ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਨਹੀਂ ਮਿਲਦੀ। ਅੱਛਾ, ਇਨ ਮੈਨੀ ਕੇਸਿਸ ਵਾਸੂ ਜੀ ਜਦੋਂ ਤੁਸੀਂ ਇੱਕ ਵਾਰ ਸਪੈਸ਼ਲਿਸਟ ਕੋਲ ਜਾ ਆਏ, ਉਹ ਤੋਂ ਬਾਅਦ ਕਈ ਵਾਰੀ ਦੇਖੋ ਕੁਝ ਸਿਚੁਏਸ਼ਨਸ ਦੇ ਵਿੱਚ ਤਾਂ ਤੁਹਾਡੀਆਂ ਫੋਲੋ ਅਪ ਅਪੁਆਇੰਟਮੈਂਟਸ ਫਿਰ ਡਾਇਰੈਕਟਲੀ ਸਪੈਸ਼ਲਿਸਟ ਰਾਹੀਂ ਬੁੱਕ ਹੋ ਜਾਂਦੀਆਂ ਨੇ, ਪਰ ਇਨ ਮੈਨੀ ਕੇਸਿਸ ਤੁਹਾਨੂੰ ਆਪਣੀ ਫੋਲੋ ਅਪ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਉਸੇ ਸਪੈਸ਼ਲਿਸਟ ਕੋਲ ਜਾਣ ਲਈ ਦੁਬਾਰਾ ਫੈਮਿਲੀ ਡਾਕਟਰ ਕੋਲ ਜਾਣਾ ਪੈਂਦਾ। ਉਹ ਤੁਹਾਨੂੰ ਫੈਮਿਲੀ ਡਾਕਟਰ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹਨਾਂ ਨੂੰ ਤੁਹਾਨੂੰ ਕਹਿਣਾ ਪੈਂਦਾ ਵੀ ਤੁਹਾਡਾ ਦਫ਼ਤਰ ਮੈਨੂੰ ਹੁਣ ਅਗਲੀ ਅਪੁਆਇੰਟਮੈਂਟ ਸਪੈਸ਼ਲਿਸਟ ਨਾਲ ਲੈ ਕੇ ਦੇਵੇ। ਸੋ ਜਿਹੜੀਆਂ ਇਹੋ ਜਿਹੀਆਂ ਇਨਐਫੀਸ਼ੀਐਂਸੀਜ਼ ਨੇ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਉਹਨੇ ਤਜਵੀਜ਼ ਰੱਖੀ ਹੈ ਸੋਨੀਆ ਫਰਸ਼ਨੋ ਨੇ। ਇੱਕ ਜਿਹੜੀ ਹੋਰ ਉਹਨਾਂ ਨੇ ਦਿਲਚਸਪ ਗੱਲ ਕਹੀ, ਉਹ ਕਹਿੰਦੇ ਡਾਕਟਰਾਂ ਦੀ ਘਾਟ ਨਹੀਂ ਆ ਸਾਡੇ ਕੋਲ, ਸਾਨੂੰ ਸਿਰਫ ਡਾਕਟਰ ਦੇ ਜਿਹੜੇ ਰਿਸੋਰਸਿਸ ਨੇ ਉਹ ਰੀਅਲੋਕੇਟ ਕਰਨ ਦੀ ਜ਼ਰੂਰਤ ਆ।
ਕਿਉਂਕਿ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਮਿਊਨਿਟੀ ਕਲੀਨਿਕਸ ਖੋਲਾਂਗੇ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਹੈਲਥ ਕੇਅਰ ਪ੍ਰੋਫੈਸ਼ਨਲਸ ਹੋਣਗੇ, ਡਾਕਟਰਸ, ਨਰਸ ਪ੍ਰੈਕਟੀਸ਼ਨਰਸ, ਨਰਸਿਸ, ਫਿਜ਼ੀਸ਼ੀਅਨ ਅਸਿਸਟੈਂਟਸ, ਸਪੈਸ਼ਲਿਸਟ ਵੀ ਪੁੱਛਿਆ ਗਿਆ ਨਾ ਵੀ ਫਿਰ ਇਹ ਹੈਲਥ ਕੇਅਰ ਪ੍ਰੋਫੈਸ਼ਨਲ ਜਿੱਦਾਂ ਘਾਟ ਆ ਉਹ ਕਿੱਥੋਂ
ਆਉਣਗੇ,
ਹਰ ਕਮਿਊਨਿਟੀ ਜਿਹੜੀ ਤੁਸੀਂ ਕਲੀਨਿਕ ਖੋਲੋਂਗੇ ਉਹਦੇ ਵਿੱਚ ਇਹ ਸਾਰੇ ਪ੍ਰੋਫੈਸ਼ਨਲਸ ਕਿੱਥੋਂ ਆ ਜਾਣਗੇ। ਫਿਰ ਉਹਦੇ ਜਵਾਬ ਵਿੱਚ ਸੋਨੀਆ ਫਰਸ਼ਨੋ ਦਾ ਕਹਿਣਾ ਵੀ ਸਾਡੇ ਕੋਲ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਘਾਟ ਨਹੀਂ ਹੈ, ਸਾਡੇ ਕੋਲ ਇੱਕ ਇੱਦਾਂ ਦੇ ਸਿਸਟਮ ਦੀ ਘਾਟ ਹੈ ਜਿਹਦੇ ਵਿੱਚ ਹੈਲਥ ਕੇਅਰ ਪ੍ਰੋਫੈਸ਼ਨਲਸ ਕੰਮ ਕਰਨਾ ਚਾਹੁਣ। ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਦੇਖੋ ਕੁਝ ਜਿਹੜੇ ਫਿਜ਼ੀਸ਼ੀਅਨਸ ਨੇ, ਫੈਮਿਲੀ ਡਾਕਟਰਸ, ਉਹ ਤਾਂ ਮੌਜੂਦਾ ਮਾਡਲ ਦੇ ਨਾਲ ਖੁਸ਼ ਨੇ, ਕਹਿੰਦੇ ਜਿਹੜੇ ਖੁਸ਼ ਨੇ ਉਹ ਖੁਸ਼ ਰਹਿਣ, ਅਸੀਂ ਉਹਨਾਂ ਨੂੰ ਨਹੀਂ ਛੇੜਾਂਗੇ। ਪਰ ਕਹਿੰਦੇ ਅਸੀਂ ਇਹ ਵੀ ਜਾਣਦੇ ਹਾਂ ਵੀ ਕੁਝ ਉਹਨਾਂ ਨੇ ਦਾਅਵਾ ਕੀਤਾ ਸੋਨੀਆ ਫਰਸਟਨੋ ਨੇ ਕਿ ਕੁਝ ਫਿਜ਼ੀਸ਼ੀਅਨਸ ਅਜਿਹੇ ਨੇ ਫੈਮਿਲੀ ਡਾਕਟਰਸ ਜਿਹੜੇ ਇਹ ਨਹੀਂ ਸਿਰਦਰਦੀ ਚਾਹੁੰਦੇ ਕਿ ਉਹਨਾਂ ਨੂੰ ਇੱਕ ਪ੍ਰਾਈਵੇਟ ਬਿਜ਼ਨਸ ਰਨ ਕਰਨਾ ਪਵੇ ਕਿਉਂਕਿ ਇਸ ਵੇਲੇ ਜਿੰਨੇ ਵੀ ਕੋਈ ਡਾਕਟਰਸ ਨੇ ਦੇ ਆਪਰੇਟ ਐਜ਼ ਪ੍ਰਾਈਵੇਟ ਬਿਜ਼ਨਸ ਆਪਰੇਟਰਸ ਸੋ ਕਹਿੰਦੇ ਵੀ ਉਹ ਆਪਣਾ ਇੱਕ ਬਿਜ਼ਨਸ ਦੀ ਜਿਹੜੀ ਟੈਨਸ਼ਨ ਆ ਉਹ ਨਹੀਂ ਲੈਣਾ ਚਾਹੁੰਦੇ ਉਹ ਸਿਰਫ ਤੇ ਸਿਰਫ ਹੈਲਥ ਕੇਅਰ ਦੇ ਉੱਤੇ ਫੋਕਸ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹ ਕਮਿਊਨਿਟੀ ਕਲੀਨਿਕਸ ਅਸੀਂ ਖੋਲਾਂਗੇ ਇਹ ਕਹਿੰਦੇ ਸਰਕਾਰ ਵੱਲੋਂ ਲੀਜ਼ ਕੀਤੀ ਗਈ ਜ਼ਮੀਨ ਤੇ ਖੋਲੇ ਜਾਣਗੇ ਉਹਨਾਂ ਨੇ ਉਦਾਹਰਨ ਦਿੱਤੀ ਕਹਿੰਦੇ ਜਿਵੇਂ MLAs ਦੇ ਕੰਸਟੀਟੂਐਂਸੀ ਆਫਿਸਿਸ ਹੁੰਦੇ
ਹਾਂਜੀ ਹਾਂਜੀ
ਤੇ ਕਹਿੰਦੇ ਉਸ ਤਰ੍ਹਾਂ ਕਹਿੰਦੇ ਲੀਜ਼ ਕੀਤੀ ਹੋਈ ਜ਼ਮੀਨ ਤੇ ਖੋਲੇ ਜਾਣਗੇ ਇਹਨਾਂ ਵਿੱਚ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਕੰਮ ਕਰਨਗੇ ਉਹ ਸਰਕਾਰੀ ਤਨਖਾਹ ਤੇ ਹੋਣਗੇ
ਜੀ
ਸੋ ਉਹ ਸੈਲਰੀਡ ਵਰਕਰਸ ਹੋਣਗੇ ਤੇ ਇਹਨਾਂ ਦਾ ਇੱਕ ਮੰਨਣਾ ਹੈ ਕਿ ਬਹੁਤ ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲਸ ਅਜਿਹੇ ਸੈਟਅਪ ਦੇ ਵਿੱਚ ਕੰਮ ਕਰਨਾ ਚਾਹੁੰਗੇ
ਤੇ
ਉਹਦੇ ਨਾਲ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਜਿਹੜੀ ਘਾਟ ਇਸ ਵੇਲੇ ਸਾਡੇ BC ਦੇ ਸਿਸਟਮ ਵਿੱਚ ਮਹਿਸੂਸ ਹੁੰਦੀ ਹੈ ਉਹ ਪੂਰੀ ਹੋ ਸਕੇਗੀ ਸੋ ਇਹ ਇਹਨਾਂ ਦਾ ਇੱਕ ਮਾਡਲ ਹੈ ਇਹਨੂੰ ਡੌਗਵੁੱਡ ਮਾਡਲ ਕਹਿ ਰਹੇ ਨੇ ਇਹ ਕਹਿੰਦੇ ਨੇ ਵੀ ਜੇਨ ਫਿਲਪੋਟ ਜਿਹੜੇ ਸਾਬਕਾ ਫੈਡਰਲ ਮਿਨਿਸਟਰ ਹੋਇਆ ਕਰਦੇ
ਸੀ ਉਹਨਾਂ ਦੇ ਵੱਲੋਂ ਆਪ ਵੀ ਡਾਕਟਰ ਜੇਨ ਫਿਲਪੋਟ ਹੈਗੇ ਨੇ
ਸੋ ਉਹਨਾਂ ਵੱਲੋਂ ਇੱਕ ਪੈਰੀਵਿੰਕਲ ਮਾਡਲ ਸੁਝਾਇਆ ਗਿਆ ਸੀ ਉਹਦੇ ਆਧਾਰ ਤੇ ਇਹਨਾਂ ਨੇ ਡੌਗਵੁੱਡ ਮਾਡਲ ਬਣਾਇਆ ਸੋ ਉਹਦੇ ਇਹ ਕੁਝ ਫੀਚਰਸ ਨੇ ਤੇ ਇਹਨਾਂ ਦਾ ਇਹ ਦਾਅਵਾ ਵੀ ਇਹਦੇ ਨਾਲ ਸਾਰੀਆਂ ਦਿੱਕਤਾਂ ਦਰੁਸਤ ਹੋ ਜਾਣਗੀਆਂ ਇਹ ਕਹਿ ਰਹੇ ਨੇ ਕਿ ਇਸ ਵੇਲੇ ਮੇਨ ਪ੍ਰੋਬਲਮ ਕੀ ਸਾਡੇ ਹੈਲਥ ਕੇਅਰ ਸਿਸਟਮ ਵਿੱਚ ਕਿ ਜਿਹੜੇ ਹਾਸਪਿਟਲਸ ਨੇ ਉਹ ਬੰਦ ਕਰਨੇ ਪੈਂਦੇ ER ਕਲੋਜਰਸ ਹੋ ਜਾਂਦੇ ਆ ਸੋ ਕਹਿੰਦੇ ਉਹਦਾ ਮੇਨ ਰੀਜ਼ਨ ਇਹ ਹੈ ਕਿ ਇਸ ਵੇਲੇ ਅਸੀਂ ਫੋਕਸ ਕਰ ਰਹੇ ਹਾਂ ਇਲਨੈਸ ਕੇਅਰ ਦੇ ਉੱਤੇ
ਹਾਸਪਿਟਲ ਵਾਲਾ ਮਾਡਲ ਉਹ ਪ੍ਰਧਾਨ ਹੈ ਇਸ ਵੇਲੇ ਜੀ
ਸੋ ਵੀ ਜਦੋਂ ਬੰਦਾ ਕੋਈ ਬਿਮਾਰ ਹੋ ਗਿਆ ਉਹਦਾ ਇਲਾਜ ਕਰਨਾ ਕਹਿੰਦੇ ਫੋਕਸ ਹੋਣਾ ਚਾਹੀਦਾ ਪ੍ਰਾਇਮਰੀ ਹੈਲਥ ਕੇਅਰ ਤੇ ਵੀ ਜੇ ਅਸੀਂ ਮੁੱਢਲੀ ਸਿਹਤ ਸੇਵਾਵਾਂ ਜਿਹੜੀਆਂ ਨੇ ਮੁੱਢਲੀਆਂ ਸੇਵਾਵਾਂ ਉਹ ਅਸੀਂ ਵਧੀਆ ਤਰੀਕੇ ਨਾਲ ਪ੍ਰਦਾਨ ਕਰ ਦੇਵਾਂਗੇ ਤਾਂ ਕਿਸੇ ਵੀ ਵਿਅਕਤੀ ਨੂੰ ਹਾਸਪਿਟਲ ਜਾਣਾ ਹੀ ਨਹੀਂ ਪਏਗਾ ਹਾਸਪਿਟਲ ਜਾਣ ਤੋਂ ਬਚਾ ਰਹੇਗਾ ਉਹਦੇ ਨਾਲ ਸਾਡਾ ਜਿਹੜਾ ਸਿਸਟਮ ਹੈ ਉੱਥੇ ਜਿਹੜਾ ਇਸ ਵੇਲੇ ਪ੍ਰੈਸ਼ਰ ਮਹਿਸੂਸ ਹੋ ਰਿਹਾ ਉਹ ਰਿਲੀਵ ਹੋ ਸਕੇਗਾ
ਬਸ ਇਹ ਸਵਾਲ ਇਹ ਵੀ ਸੀ ਵੀ ਫੰਡਿੰਗ ਇਹਦੇ ਵਾਸਤੇ ਕੀ ਤੁਹਾਨੂੰ ਐਕਸਟਰਾ ਜੁਟਾਉਣੀ ਪੈਣੀ ਆ ਤੇ ਸੋਨੀਆ ਫਰਸਟਨੋ ਦਾ ਕਹਿਣਾ ਵੀ ਜਿਹੜਾ ਸਾਡਾ ਇਸ ਵੇਲੇ ਮੌਜੂਦਾ ਫੰਡਿੰਗ ਦਾ ਢਾਂਚਾ ਹੈ ਜਿਹੜਾ ਇਸ ਵੇਲੇ ਬੇਸਿਕਲੀ ਜਿਹੜਾ ਪੈਸਿਆਂ ਦਾ ਲਿਫਾਫਾ ਹੈਲਥ ਕੇਅਰ ਵਾਸਤੇ ਵਰਤਦੇ ਹਾਂ ਵੀ ਉਹਦੇ ਵਿੱਚੋਂ ਹੀ ਕਹਿੰਦੇ ਸਾਡੇ ਕੋਲ ਇਨਫ ਪੈਸੇ ਹੈਗੇ ਨੇ ਰੀਐਲੋਕੇਟ ਕਰਕੇ ਜਿਹੜਾ ਇਹ ਕਮਿਊਨਿਟੀ ਹੈਲਥ ਸੈਂਟਰਸ ਵਾਲਾ ਮਾਡਲ ਆ ਇਹ ਲਾਗੂ ਕੀਤਾ ਜਾ ਸਕਦਾ ਚਲੋ ਵੇਖੋ ਬਸ ਜੀ ਖੈਰ ਦੇਖੋ
ਇਸ ਗੱਲ ਤੇ ਮੈਂ ਸਹਿਮਤ
ਹਾਂ ਗ੍ਰੀਨ ਦਾ
ਗ੍ਰੀਨ ਹੈਲਥ ਕੇਅਰ ਨੂੰ ਲੈ ਕੇ ਖਾਸ ਤੌਰ ਤੇ ਹੈਲਥ ਕੇਅਰ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਹੇ ਹਾਂ
ਯੈਸ
ਇਹ ਮਾਡਲ ਕੰਮ ਕਰੇਗਾ ਕਿ ਨਹੀਂ ਉਹ ਅਲੱਗ ਗੱਲ ਹੈ
ਪਰ ਡਿਸਕਸ਼ਨ ਤਾਂ ਹੋਵੇ
ਇਸ ਤੋਂ ਜ਼ਿਆਦਾ ਪੈਸੇ ਕਿਸੇ ਵੀ ਮਾਡਲ ਤੇ ਚਾਹੀਦੇ ਹੋਣ ਮੈਨੂੰ ਨਹੀਂ ਲੱਗਦਾ ਕਿ ਇਹ ਜਿੰਨੇ ਪੈਸੇ ਅਸੀਂ ਖਰਚ ਕਰ ਰਹੇ ਹਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਡਲ ਡਿਵੈਲਪ ਕੀਤਾ ਜਾ ਸਕਦਾ ਕੋਈ ਆਲਟਰਨੇਟ ਮਾਡਲ ਕਾਰਗਰ ਹੁੰਦਾ ਕਿ ਨਹੀਂ ਹੁੰਦਾ ਉਹ ਤਾਂ ਜਿਹੜੇ ਮਾਹਰ ਨੇ ਦੱਸ ਸਕਣਗੇ ਜਾਂ ਉਹਨੂੰ ਲਾਗੂ ਕਰਕੇ ਪਤਾ ਲੱਗੇਗਾ ਪਰ ਇਸ ਤੋਂ ਜ਼ਿਆਦਾ ਪੈਸੇ ਖਰਚਣ ਦੀ ਲੋੜ ਕਿਸੇ ਵੀ ਮਾਡਲ ਤੇ ਹੋਵੇ ਮੈਨੂੰ ਨਹੀਂ ਲੱਗਦਾ
ਐਫੀਸ਼ੀਐਂਸੀ ਦੀ ਘਾਟ ਸਿਸਟਮ ਦੇ ਵਿੱਚ ਯਕੀਨਨ ਹੈ ਤੇ ਜੇ ਇੱਕੋ ਛੱਤ ਹੇਠ ਤੁਹਾਨੂੰ ਸਪੈਸ਼ਲਿਸਟ ਡਾਕਟਰਸ ਤੇ ਬਾਕੀ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਦਾ ਐਕਸੈਸ ਜੇ ਮਿਲ ਜਾਂਦਾ ਤੇ ਉਹ ਬਿਹਤਰ ਸਿਹਤ ਸੇਵਾਵਾਂ ਉਹਦੇ ਨਾਲ ਹੋ ਤੇ ਸਕਦੀਆਂ ਨੇ ਇਹਦੀਆਂ ਮਿਸਾਲਾਂ ਵਾਸਤੇ ਜੀ ਕਈ ਹੋਰ ਮੁਲਕਾਂ ਦੇ ਵਿੱਚ ਨੇ ਅਕਸਰ ਸਕੈਂਡੀਨੇਵੀਅਨ ਕੰਟਰੀਜ਼ ਦਾ ਐਗਜ਼ਾਮਪਲ ਦੇ ਦਿੱਤਾ ਜਾਂਦਾ ਇਹ ਵੀ ਉਸ ਸਕੈਂਡੀਨੇਵੀਅਨ ਮਾਡਲ 'ਤੇ ਬੇਸਡ ਆ ਪਰ ਵਾਸਤੇ ਜੀ ਹੁਣ ਜਿਹੜੇ ਕੁਝ ਏਸ਼ੀਅਨ ਮੁਲਕ ਨੇ ਮਲੇਸ਼ੀਆ ਵਰਗੇ ਉਹਨਾਂ ਨੇ ਵੀ ਮੈਡੀਕਲ ਸਿਸਟਮ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਕੀਤੀਆਂ ਸਪੀਕਿੰਗ ਵਿਦ ਸੰਬੜੀ ਰੀਸੈਂਟਲੀ ਉਹ ਮਲੇਸ਼ੀਆ ਗਏ ਹੋਏ ਸੀ ਕਹਿੰਦੇ ਸਾਨੂੰ ਉੱਥੇ ਡਾਕਟਰ ਕੋਲ ਜਾਣ ਦੀ ਲੋੜ ਪੈ ਗਈ ਕਹਿੰਦੇ ਪਹਿਲਾਂ ਫੋਨ ਕੀਤਾ ਉਹਨੂੰ ਕਿਹਾ ਵੀ ਇੱਦਾਂ ਸਾਨੂੰ ਕੋਈ ਸਮੱਸਿਆ ਆ ਰਹੀ ਆ ਅਤੇ ਅਪੁਆਇੰਟਮੈਂਟ ਦੇ ਦਿਓ ਕਹਿੰਦੇ 2 ਘੰਟੇ ਬਾਅਦ ਆ ਜਾਓ ਅਤੇ ਕਹਿੰਦੇ ਫਿਰ ਸਾਨੂੰ ਇਹ ਸੀ ਵੀ ਅਗਲੇ ਦਿਨ ਜਾਂ 2 ਦਿਨ ਬਾਅਦ ਸੱਦਣਗੇ ਕਹਿੰਦੇ ਜਦੋਂ ਅਸੀਂ ਉੱਥੇ ਪਹੁੰਚ ਗਏ ਕਹਿੰਦੇ ਘੰਟੇ ਦੀ ਡਰਾਈਵ ਸੀ ਤਾਂ ਉਹਨਾਂ ਨੇ 2 ਘੰਟੇ ਦੀ ਅਪੁਆਇੰਟਮੈਂਟ ਦਿੱਤੀ ਵੀਵਰ ਅਬਾਊਟ ਐਨ ਆਵਰ ਅਵੇ ਅਤੇ ਕਹਿੰਦੇ ਅਸੀਂ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਅੱਛਾ ਇਹਦੇ ਵਾਸਤੇ ਆਹ ਟੈਸਟ ਵਗੈਰਾ ਕਰਨੇ ਪੈਣਗੇ ਅਤੇ ਕਹਿੰਦੇ ਮੈਂ ਪੁੱਛਿਆ ਵੀ ਅੱਛਾ ਟੈਸਟ ਫਿਰ ਕਦੋਂ ਕਰਾਈਏ ਕਹਿੰਦੇ ਉਹ ਸਾਹਮਣੇ ਰਿਹਾ ਕਮਰਾ ਜਾ ਕੇ ਕਰਾਓ ਅਤੇ ਕਹਿੰਦੇ ਟੈਸਟ ਦਾ ਰਿਜ਼ਲਟ ਡਾਕਟਰ ਨੇ ਵੇਖਿਆ ਕਹਿੰਦੇ ਅੱਛਾ ਇਹਦੇ ਵਾਸਤੇ ਨਾ ਸਪੈਸ਼ਲਿਸਟ ਤੁਹਾਨੂੰ ਦੱਸਣਗੇ ਵੀ ਅੱਗੇ ਕੀ ਕਰਨਾ ਕਹਿੰਦੇ ਅੱਛਾ ਫਿਰ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਕਦੋਂ ਮਿਲ ਕਹਿੰਦੇ ਨਹੀਂ ਨਹੀਂ 15 ਮਿੰਟ ਵੇਟ ਕਰੋ ਸਪੈਸ਼ਲਿਸਟ ਆ ਰਿਹਾ ਕਹਿੰਦੇ ਵਿਦ ਇਨ ਅ ਮੈਟਰ ਆਫ ਅਬਾਊਟ 2 ਆਵਰਸ ਸਾਡਾ ਜਿਹੜਾ ਸਾਰਾ ਕੰਮਕਾਜ ਸੀ ਉਹਨਾਂ ਨੇ ਸਾਰੇ ਟੈਸਟ ਵਗੈਰਾ ਕਰਕੇ ਕਹਿੰਦੇ ਸਾਨੂੰ ਤੁਰਦਾ ਕਰਤਾ ਦਵਾਈ ਦੇ ਦਿੱਤੀ ਕਹਿੰਦੇ ਇਹ ਗੱਲ ਦੇ ਵਿੱਚ ਉਹਨਾਂ ਨੂੰ ਕੋਈ ਦੋ ਰਾਵਾਂ ਨਹੀਂ ਉਹ ਵੈਸੇ ਕੈਨੇਡੀਅਨ ਸਿਟੀਜ਼ਨ ਨੇ ਕਹਿੰਦੇ ਜੇ ਇਹੀ ਕੰਮ ਕੈਨੇਡਾ ਦੇ ਵਿੱਚ ਹੋਣਾ ਹੁੰਦਾ ਤਾਂ ਘੱਟੋ ਘੱਟ 3 ਤੋਂ 4 ਮਹੀਨੇ ਕਿਤੇ ਨਹੀਂ ਸੀ ਗਏ ਮਿਨੀਮਮ ਜੇ ਅਸੀਂ ਵੇਖੀਏ ਸੋ ਜਿਹੜਾ ਕੰਮ ਉੱਥੇ 2 ਘੰਟੇ 'ਚ ਹੋਇਆ
ਇੱਕ ਤੋਂ ਹਫ਼ਤੇ ਤਾਂ ਫੈਕਸ ਪਹੁੰਚਣ 'ਚ ਹੀ ਲੱਗ ਜਾਣੇ
ਸੀ ਆਹੋ ਸਹੀ ਗੱਲ
ਫੈਕਸ ਭੇਜਿਆ ਜੀ
ਫੈਕਸ ਯਾਰ ਕੌਣ ਵਰਤਦਾ ਜੀ ਯਾਰ ਵੈਸੇ ਹੁਣ ਡਿਜੀਟਾਈਜੇਸ਼ਨ ਕੀਤੀ ਜਾ ਰਹੀ ਆ ਉਹਦੇ ਵਿੱਚ ਵੀ
ਅੜਚਣਾ ਅਜੇ ਵੀ ਚੱਲਦੇ
ਆ ਹਾਂ ਅੱਛਾ ਉਹ ਡਿਜੀਟਾਈਜੇਸ਼ਨ ਦੇ ਵਿੱਚ ਵੀ ਹਸਪਤਾਲਾਂ ਦੇ ਵਿੱਚ ਅਜੇ ਵੀ ਉਹ 'ਚ ਦਿੱਕਤਾਂ ਪੇਸ਼ ਆ ਰਹੀਆਂ ਨੇ ਉਹ ਕੰਮ ਇੰਨਾ ਸਮੂਥਲੀ ਚੱਲਦਾ ਨਹੀਂ ਪਿਆ ਵਾਸੂ ਜੀ ਕੁਇਕਲੀ ਗੱਲ ਕਰੀਏ ਕਿਊਬੈਕ ਦੇ ਵਿੱਚ ਵੀਕਐਂਡ 'ਤੇ ਇੱਕ ਐਨੂਅਲ ਕਨਵੈਨਸ਼ਨ ਹੋਈ ਯੂਥ ਵਿੰਗ ਆ ਜਿਹੜਾ ਉੱਥੇ ਕਿਊਬੈਕ ਦਾ ਉਹਨਾਂ ਨੇ ਯਾਰ ਜਿਹੜੀ CAQ ਉੱਥੇ ਦੀ ਪਾਰਟੀ ਆ ਉਹਨਾਂ ਨੇ ਇੱਕ ਅਜਿਹੀ ਤਜਵੀਜ਼ ਮੂਹਰੇ ਕਹਿ ਲਓ ਕਿ ਆਪ ਖੁਦਰੇ ਬੜੇ ਹੋ ਗਏ ਨੇ, ਅਤੇ ਜਿਹੜੇ ਈਵਨ ਕਿਊਬੈਕ ਦੇ ਪ੍ਰੀਮੀਅਰ ਨੇ ਫਰਾਂਸੁਆ ਲੈਗੋ, ਉਹਨਾਂ ਨੇ ਕਿਹਾ ਵੀ ਯੂਥ ਵਿੰਗ ਦਾ ਜਿਹੜਾ ਇਹ ਸੁਝਾਅ ਮੈਨੂੰ ਚੰਗਾ ਲੱਗਾ, ਵੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਥੋੜ੍ਹਾ ਹੋਰ ਜਵਾਬਦੇਹ ਬਣਾਇਆ ਜਾਵੇ, ਸਕੂਲਾਂ ਦੇ ਵਿੱਚ ਉਹਨਾਂ ਨੂੰ ਡਿਸਿਪਲਿਨ ਸਿਖਾਇਆ ਜਾਵੇ, ਯੂਨੀਫਾਰਮ ਲਗਾਈ ਜਾਵੇ। ਕਹਿੰਦੇ ਇਹਦੇ ਵੱਲ ਕੰਮ ਕਰਨਾ ਸ਼ੁਰੂ ਕਰੇ ਸਰਕਾਰ,
ਉਹਨਾਂ ਨੂੰ ਤਮੀਜ਼ ਸਿਖਾਈ ਜਾਵੇ,
ਤਮੀਜ਼ ਸਿਖਾਈ,
ਮੈਨਰਸ ਸਿਖਾਏ ਜਾਣ। ਬੱਚੇ ਕਹਿੰਦੇ ਬੜੇ ਬਦਤਮੀਜ਼ ਹੋ ਗਏ ਨੇ, ਇਹ ਕਿਹਾ ਗਿਆ। ਸੋ ਜਿਵੇਂ ਵਿਜੇ ਜੀ ਆਪਣੀ ਭਾਸ਼ਾ ਪੰਜਾਬੀ ਦੇ ਵਿੱਚ ਤੂੰ ਤੇ ਤੁਸੀਂ ਦੇ ਵਿੱਚ ਫਰਕ ਹੁੰਦਾ,
ਰਾਈਟ,
ਉਸੇ ਤਰ੍ਹਾਂ ਫ੍ਰੈਂਚ ਦੇ ਵਿੱਚ ਵੀ ਤੂੰ ਤੇ ਵੂ ਦੇ ਵਿੱਚ ਫਰਕ ਹੁੰਦਾ,
ਰਾਈਟ।
ਸੋ ਉਹ ਕਹਿੰਦੇ ਕਿ ਆਮ ਤੌਰ ਤੇ ਉਹਨੇ ਐਗਜ਼ਾਮਪਲ ਦਿੱਤੀ ਹੈ ਵੀ ਸਕੂਲਾਂ ਦੇ ਵਿੱਚ ਤੂੰ ਨਹੀਂ ਵੂ ਵਰਡ ਜਿਹੜਾ ਇਸਤੇਮਾਲ ਕੀਤਾ ਜਾਵੇ, ਵੀ ਓ ਯੂ ਐਸ।
ਸੋ ਵੂ ਇਜ਼ ਰਿਸਪੈਕਟਫੁਲ,
ਰਿਸਪੈਕਟਫੁਲ, ਜਿਵੇਂ ਆਪਣੇ ਦਾ ਤੁਸੀਂ ਜਿੱਦਾਂ ਪਲੂਰਲ ਵਾਸਤੇ ਜਾਂ ਆਪਣੇ ਤੋਂ ਵੱਡੇ ਵਾਸਤੇ ਇਸਤੇਮਾਲ ਹੁੰਦਾ, ਉਹੀ ਫਰਕ ਹੈ ਤੂੰ ਤੇ ਵੂ ਦੇ ਵਿੱਚ। ਸੋ ਫ੍ਰੈਂਚ ਦੇ ਵਿੱਚ ਸੋ ਕਹਿੰਦੇ ਕਿ ਜਿਹੜਾ ਇੱਜ਼ਤ ਮਾਨ ਦੇਣੀ ਬੱਚਿਆਂ ਨੂੰ ਸਿਖਾਈ ਜਾਵੇ, ਬੱਚੇ ਟੀਚਰਸ ਦੀ ਰਿਸਪੈਕਟ ਨਹੀਂ ਕਰ ਰਹੇ। ਇਹ ਜਿਹੜੇ ਯੂਥ ਵਿੰਗ ਦੇ ਸੁਝਾਅ ਨੇ, ਇਹਨਾਂ ਨੇ ਬਹੁਤ ਸਾਰੇ ਜਿਹੜੇ ਮਤੇ ਪਾਸ ਕੀਤੇ ਇਸ ਕਨਵੈਨਸ਼ਨ ਦੌਰਾਨ, ਉੱਥੇ ਦੇ ਪ੍ਰੀਮੀਅਰ ਫਰਾਂਸੁਆ ਲੇਗੋਰ ਨੂੰ ਬੜੇ ਪਸੰਦ ਆਏ ਨੇ। ਉਹਨਾਂ ਨੇ ਆਪਣੇ ਐਜੂਕੇਸ਼ਨ ਮਿਨਿਸਟਰ ਨੂੰ ਕਹਿਤਾ ਕਿ ਤੁਸੀਂ ਇੱਕ ਪਲਾਨ ਬਣਾਓ ਕਿ ਅਸੀਂ ਇਹ ਜਿਹੜੇ ਮਤੇ ਨੇ ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕਰ ਸਕਦੇ ਹਾਂ। ਸੋ ਉਹਦੇ ਵਿੱਚ ਕਿਹਾ ਗਿਆ ਜਿਹੜੇ ਸੈਕੰਡਰੀ ਸਕੂਲਸ ਨੇ ਉਹਨਾਂ ਦੇ ਵਿੱਚ ਯੂਨੀਫਾਰਮ ਲਾਜ਼ਮੀ ਕੀਤੀ ਜਾਵੇ, ਜੇ ਕੋਈ ਬੱਚਾ ਦੂਸਰੇ ਬੱਚੇ ਦੀ ਬੁਲਿੰਗ ਕਰਦਾ ਉਸ ਬੱਚੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਅਤੇ ਉਹਦੇ ਪੇਰੈਂਟਸ ਵਾਸਤੇ ਅਤੇ ਉਸ ਬੱਚੇ ਵਾਸਤੇ ਟ੍ਰੇਨਿੰਗ ਲਾਜ਼ਮੀ ਹੋਵੇ ਕਿ ਇਹ ਜਿਹੜਾ ਬੁਲਿੰਗ ਦਾ ਵਤੀਰਾ ਹੈ ਇਹਨੂੰ ਇਹਦੇ ਨਾਲ ਕਿਵੇਂ ਨਜਿੱਠਣਾ। ਸੋ ਇਹੋ ਜਿਹੀਆਂ ਜਿਹੜੀਆਂ ਤਬਦੀਲੀਆਂ ਕਰਨ ਦੀ ਗੱਲ ਕੀਤੀ ਗਈ ਹੈ, ਅਤੇ ਇਹ ਫਰਾਂਸੁਆ ਲੇਗੋਰ ਨੇ ਕਿਹਾ, ਕਹਿੰਦੇ ਜਿਹੜੇ ਇੰਡਸਟਰੀਲਾਈਜ਼ਡ ਮੁਲਕ ਨੇ, ਜਿੱਥੇ ਜਿਹੜੇ ਕੋਈ ਆਪਣੇ ਆਪ ਨੂੰ ਬਹੁਤ ਵਿਕਸਿਤ ਮੁਲਕ ਕਹਿੰਦੇ ਨੇ, ਕਹਿੰਦੇ ਅਸੀਂ ਉੱਥੇ ਦੇਖ ਰਹੇ ਹਾਂ ਕਿ ਬੱਚੇ ਵਿਦਿਆਰਥੀ ਜਿਹੜੇ ਨੇ ਉਹ ਅਧਿਆਪਕ ਦੀ ਇੱਜ਼ਤ ਨਹੀਂ ਕਰਦੇ ਹੁਣ, ਅਤੇ ਕਹਿੰਦੇ ਵਿਦਿਆਰਥੀਆਂ ਨੂੰ ਇੱਜ਼ਤ ਕਰਨੀ ਸਿਖਾਈ ਜਾਵੇ, ਉਹਨਾਂ ਨੂੰ ਮੈਨਰਸ ਸਿਖਾਏ ਜਾਣ ਸਕੂਲਾਂ ਦੇ ਵਿੱਚ।
ਪੈਸਾ ਬੰਦੇ ਨੂੰ ਬਦਤਮੀਜ਼ ਬਣਾ ਦਿੰਦਾ,
ਇਹ ਗੱਲ ਕਹੀ ਆ।
ਜਾਂ ਕਹਿ ਲਓ ਵੀ ਜਦੋਂ ਧਨਾੜ ਪਰਿਵਾਰਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ, ਕਿਉਂਕਿ ਕਿਸੇ ਚੀਜ਼ ਦੀ ਜੇ ਜਵਾਬਦੇਹੀ ਜੇ ਨਾਲ ਨਾ ਹੋਵੇ, ਤਾਂ ਫਿਰ ਉਹਨਾਂ ਵਾਸਤੇ ਜਿਹੜੀ ਇਸ ਤਰ੍ਹਾਂ ਦੇ ਡਿਸਿਪਲਿਨਰੀ ਚੈਲੇਂਜਸ ਨੇ ਉਹ ਦੇਖਣ ਨੂੰ ਮਿਲਦੇ ਨੇ। ਬਸ ਵੀ ਇੱਥੇ ਸਕੂਲਾਂ ਦੇ ਵਿੱਚ ਜਿਹੜੀ ਸਿਚੁਏਸ਼ਨ ਉਹਦੇ ਬਾਰੇ ਕਿੰਨੀ ਵਾਰੀ ਆਪਾਂ ਗੱਲ ਕੀਤੀ ਆ, ਕਿਊਬੈਕ ਵਾਲੇ ਜੇ ਲਾਗੂ ਕਰ ਦੇਣਗੇ, ਆਈ ਥਿੰਕ ਇਹ ਜਿਹੜੀ ਮੁਹਿੰਮ ਹੈਗੀ ਹੈ ਫਿਰ ਬਾਕੀ ਸੂਬਿਆਂ ਦੇ ਵਿੱਚ ਵੀ ਜ਼ਰੂਰ ਜ਼ੋਰ ਫੜ ਜਾਏਗੀ। ਜਦੋਂ ਕਿਊਬੈਕ ਵਾਲੇ ਕਿਸੇ ਹੋਰ ਚੀਜ਼ ਨੂੰ ਆਧਾਰ ਬਣਾ ਕੇ ਫੈਡਰਲ ਸਰਕਾਰ ਤੋਂ ਪੈਸੇ ਲੈ ਲੈਂਦੇ ਨੇ, ਬਾਕੀ ਸੂਬਿਆਂ ਵਾਲੇ ਉਹ ਚੀਜ਼ ਤਾਂ ਬੜੀ ਹਾਈਲਾਈਟ ਕਰਦੇ ਨੇ, ਜੇ ਕਿਊਬੈਕ ਦੇ ਸਕੂਲਾਂ ਦੇ ਵਿੱਚ ਇਹ ਚੀਜ਼ ਲਾਗੂ ਹੋ ਜਾਂਦੀ ਆ, ਤਾਂ ਕੀ ਬਾਕੀ ਦੇ ਸੂਬੇ ਵਿਲ ਦੇ ਫੋਲੋ ਕਿਊਬੈਕਸ ਲੀਡ?
ਸੋ ਇਟਸ ਅ ਥਿਨ ਲਾਈਨ। ਕਿਉਂ? ਕਿਉਂਕਿ ਦੇਖੋ ਅਸੀਂ ਰੀਸੈਂਟਲੀ ਗੱਲ ਕਰਦੇ ਸੀ ਜਦੋਂ ਸੋਜੀ ਖਿਲਾਫ ਪ੍ਰੋਟੈਸਟ ਵਗੈਰਾ ਹੋ ਰਹੇ ਸੀ, ਉਦੋਂ ਆਰਗੂਮੈਂਟ ਇਹ ਦਿੱਤੀ ਜਾਂਦੀ ਹੈ ਕਿ ਸਕੂਲਾਂ ਨੂੰ ਫੋਕਸ ਕਰਨਾ ਚਾਹੀਦਾ ਬੇਸਿਕ ਐਜੂਕੇਸ਼ਨ ਦੇ ਉੱਤੇ, ਕਿ ਅੰਗਰੇਜ਼ੀ ਪੜ੍ਹਾਓ, ਮੈਥਸ ਪੜ੍ਹਾਓ, ਸਾਇੰਸ ਪੜ੍ਹਾਓ, ਜਿਹੜਾ ਵੈਲਿਊ ਸਿਸਟਮ ਹੈ ਉਹ ਪੇਰੈਂਟਸ ਵਾਸਤੇ ਛੱਡ ਦਿਓ। ਹੁਣ ਇਹ ਵੀ ਤਾਂ ਵਿਜੇ ਜੀ ਆਪਣੇ ਆਪ 'ਚ ਵੈਲਿਊ ਸਿਸਟਮ ਹੀ ਹੈ ਕਿ ਤੁਸੀਂ ਬੱਚਿਆਂ ਨੂੰ ਸੰਸਕਾਰ ਸਿਖਾ ਰਹੇ ਹੋ, ਤਮੀਜ਼ ਸਿਖਾ ਰਹੇ ਹੋ। ਇਹ ਤਾਂ ਫਿਰ ਹੁਣ ਜਿਹੜੇ ਕੋਈ ਐਡਵੋਕੇਟਸ ਨੇ ਸੋਜੀ ਦੇ ਤੇ ਜੈਂਡਰ ਰਾਈਟਸ ਦੇ, ਉਹ ਕਹਿ ਸਕਦੇ ਨੇ ਇਹ ਵੀ ਸੰਸਕਾਰਾਂ ਦਾ ਹਿੱਸਾ ਹੈ, ਇਹ ਵੀ ਵੈਲਿਊ ਸਿਸਟਮ ਦਾ ਹਿੱਸਾ ਹੈ ਕਿ ਬੱਚਿਆਂ ਨੂੰ ਅਸੀਂ ਤਮੀਜ਼ ਹੀ ਸਿਖਾ ਰਹੇ ਹਾਂ ਕਿ ਜਿਹੜੇ ਕਿਸੇ ਹੋਰ ਜੈਂਡਰ ਨਾਲ ਆਈਡੈਂਟੀਫਾਈ ਕਰਨ ਵਾਲੇ ਜਾਂ ਵੱਖਰੀ ਜੈਂਡਰ ਆਈਡੈਂਟੀ ਵਾਲੇ ਬੱਚੇ ਨੇ, ਵਿਦਿਆਰਥੀ ਨੇ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨਾਲ ਪਿਆਰ ਨਾਲ ਪੇਸ਼ ਆਓ। ਸੋ ਦਿਸ ਇਜ਼ ਅ ਵੈਰੀ ਥਿਨ ਲਾਈਨ ਵੇ ਯੂ ਡਰਾ ਦ ਲਾਈਨ ਵੈਲਿਊ ਸਿਸਟਮ ਨੂੰ ਤੁਸੀਂ ਕਿੱਥੇ।
ਅੱਛਾ, ਫਿਰ ਗੱਲ ਇਹੀ ਹੈ ਨਾ, ਨੈਰੇਟਿਵ ਤੇ ਗੱਲ ਆ ਜਾਣੀ ਆ। ਜੇ ਤੁਸੀਂ ਇਹਨੂੰ ਇੰਜ ਕਹਿ ਕੇ ਕਰਦੇ ਹੋ ਵੈਲਿਊ ਸਿਸਟਮ ਤੇ, ਫਿਰ ਬਿਲਕੁਲ ਦ ਪੁਆਇੰਟ ਦੈਟ ਯੂ ਆਰ ਹਾਈਲਾਈਟਿੰਗ ਉਹ ਬਿਲਕੁਲ ਗੱਲ ਆਉਣੀ ਆ। ਜੇ ਤੁਸੀਂ ਇਹਨੂੰ ਲੈ ਕੇ ਉਹਨੂੰ ਡਿਸਿਪਲਿਨ ਤੇ, ਕਿ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣਾ ਕਿ ਤੁਸੀਂ ਆਪਣੇ ਆਲੇ ਦੁਆਲੇ ਦਾ ਦੂਜਿਆਂ ਪ੍ਰਤੀ ਕਿਵੇਂ ਤੁਸੀਂ ਉਹਨਾਂ ਨਾਲ ਕਿਵੇਂ ਬਿਹੇਵੀਅਰ ਕਰਨਾ, ਵੱਡਿਆਂ ਦੀ ਇੱਜ਼ਤ ਕਿਵੇਂ ਕਰਨੀ ਹੈ, ਜੇ ਤੁਸੀਂ ਉਹਨੂੰ ਡਿਸਿਪਲਿਨ ਦਾ ਹਿੱਸਾ ਬਣਾ ਲੈਂਦੇ ਹੋ। ਜਿਵੇਂ ਕਿ ਜੇ ਅਸੀਂ ਵਾਸੂ ਜੀ ਮਿਲਟਰੀ ਦਾ ਹਿਸਾਬ ਵੇਖੀਏ, ਮਿਲਟਰੀ ਦੇ ਵਿੱਚ ਉਹਨੂੰ ਡਿਸਿਪਲਿਨ ਦੇ ਤੌਰ 'ਤੇ ਲਾਗੂ ਕੀਤਾ ਜਾਂਦਾ, ਵੈਲਿਊ ਸਿਸਟਮ ਦੇ ਤੌਰ 'ਤੇ ਨਹੀਂ। ਡਿਸਿਪਲਿਨ ਹੀ ਹੌਲੀ ਹੌਲੀ ਕਿਸੇ ਵੀ ਸੰਸਥਾ ਦਾ ਜਾਂ ਕਿਸੇ ਵੀ ਮੁਆਸ਼ਰੇ ਦੀਆਂ ਕਦਰਾਂ ਕੀਮਤਾਂ ਬਣ ਜਾਂਦੀਆਂ ਨੇ।
ਡਿਸਿਪਲਿਨ ਨਾਲ ਸਾਡੀ ਕਮਿਊਨਿਟੀ ਦੇ ਹਰ ਇੱਕ ਜਿਹੜਾ ਕੋਈ ਪੇਰੈਂਟ ਆ ਨਾ ਉਹ ਸਹਿਮਤ ਹੋਏਗਾ, ਪਰ ਸਾਡੇ ਸੂਬੇ ਦੇ ਵਿੱਚ ਇਹ ਚੀਜ਼ ਲਾਗੂ ਨਹੀਂ ਹੋਣੀ। ਜਦੋਂ ਆਪਾਂ ਇੱਥੇ ਸਾਡੇ ਸੂਬੇ ਦੇ ਵਿੱਚ ਡਿਸਿਪਲਿਨ ਦੀ ਗੱਲ ਕਰਾਂਗੇ, ਉਹਨੂੰ ਜੋੜ ਦਿੱਤਾ ਜਾਏਗਾ ਕਿ ਤੁਸੀਂ ਸਕੂਲਾਂ ਦੇ ਵਿੱਚ ਡਿਕਟੇਟਰਸ਼ਿਪ ਲਾਗੂ ਕਰ ਰਹੇ ਹੋ, ਸਾਡੇ ਬੱਚਿਆਂ ਦੀ ਪ੍ਰਾਈਵੇਸੀ ਦਾ ਕੀ, ਬੱਚਿਆਂ ਦੀ ਫਰੀਡਮ ਦਾ ਕੀ? ਸੋ ਇਹ ਵੀ ਇਸ ਜਿਹੜੀ ਵੈਲਿਊ ਜਿਹੜੀਆਂ ਕਦਰਾਂ ਕੀਮਤਾਂ ਨੇ ਕਿਊਬੈਕ ਦੀ ਸਰਕਾਰ ਦੀ ਤੇ ਸਾਡੀ ਸਰਕਾਰ ਦੀ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ।
ਦੇਖੋ ਵਾਸੂ ਜੀ, ਦੇਖੋ
ਸਾਡੇ ਵੀ ਜੀ ਸੋਰੀ, ਇੱਥੇ ਸਾਡੇ ਸੂਬੇ ਦੇ ਵਿੱਚ ਕਿੰਨੇ ਸਮੇਂ ਤੋਂ ਅਸੀਂ ਕਿੰਨੇ ਟਾਕ ਸ਼ੋਅਜ਼ ਕਰ ਹਟੇ, ਕਿੰਨੇ ਪੇਰੈਂਟਸ ਨੇ ਆ ਕੇ ਕਹਿਤਾ ਕਿ ਜੀ ਸਕੂਲਾਂ ਦੇ ਵਿੱਚ ਪਲੀਜ਼ ਯੂਨੀਫਾਰਮ ਲਾਗੂ ਕਰ ਦਿਓ।
ਨਹੀਂ ਹੁੰਦੀ ਉਹ, ਨਹੀਂ ਹੋ ਪਾਉਂਦੀ, ਉਹ ਹੋ ਨਹੀਂ ਪਾਉਂਦੀ। ਸਹੀ ਗੱਲ ਆ, ਸਹੀ ਗੱਲ ਆ। ਵਾਸੂ ਜੀ, ਵਟਸਐਪ 'ਤੇ ਵੀ ਬਹੁਤ ਸਾਰੇ ਸੁਨੇਹੇ ਨੇ, ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਇੱਕ ਮੈਸੇਜ ਆਇਆ, ਕਹਿੰਦੇ ਇੰਡੀਆ ਦੇ ਵਿੱਚ ਵੀ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਅਤੇ ਕਮਿਊਨਿਟੀ ਸੈਂਟਰਸ ਦਾ ਹੈਲਥ ਕੇਅਰ ਦਾ ਸਿਸਟਮ ਆ ਉਹ ਐਗਜ਼ਿਸਟ ਕਰਦਾ। ਕਮਿਊਨਿਟੀ ਹੈਲਥ ਸੈਂਟਰਸ ਦੇ ਵਿੱਚ ਸਪੈਸ਼ਲਿਸਟ, ਨਰਸਿਸ, ਮਾਈਨਰ ਸਰਜਰੀਜ਼ ਅਤੇ ਈਵਨ ਜਿਹੜਾ ਬਲੱਡ ਵਰਕ ਆ ਉਹ ਪ੍ਰਦਾਨ ਕੀਤਾ ਜਾਂਦਾ। ਸੋ ਜਿਹੜਾ ਇਸ ਤਰ੍ਹਾਂ ਦਾ ਮਾਡਲ ਆ
ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹਦੇ ਬਾਰੇ ਮੈਂ ਟਾਕ ਸ਼ੋਅ ਕੀਤਾ ਸੀ, ਓਪਨ ਲਾਈਨ ਸੈਗਮੈਂਟ ਕੀਤਾ ਸੀ ਵੀ ਜਿਹੜਾ ਸਾਡਾ ਫੈਮਿਲੀ ਡਾਕਟਰ ਸਿਸਟਮ ਹੈਗਾ ਵੀ ਕੀ ਇਹ ਸਹੀ ਯੂਜ਼ ਆਫ ਰਿਸੋਰਸਿਸ ਹੈ ਕਿ ਨਹੀਂ, ਵੀ ਕਿਉਂ ਨਾ ਜਿਵੇਂ ਅਰਜਨ ਪ੍ਰਾਇਮਰੀ ਕੇਅਰ ਸੈਂਟਰ ਸਰਕਾਰ ਨੇ ਖੋਲੇ ਹੋਏ ਨੇ ਇਹਨਾਂ ਨੂੰ ਥੋੜਾ ਜਿਹਾ ਹੋਰ ਐਕਸਪੈਂਡ ਕਰਕੇ, ਇਹਨਾਂ ਦੇ ਵਿੱਚ ਇੱਕ ਦੋ ਸਹੂਲਤਾਂ ਹੋਰ ਐਡ ਕਰਕੇ ਇਸ ਤਰ੍ਹਾਂ ਦੇ ਕਮਿਊਨਿਟੀ ਕਲੀਨਿਕਸ, ਨੰਬਰ ਆਫ ਕਲੀਨਿਕਸ ਖੋਲ ਦਿੱਤੇ ਜਾਣ ਕਿ ਹਰ ਇੱਕ ਕਹਿ ਲਓ ਵੀ ਨਿਊਟਨ ਦੇ ਵਿੱਚ, ਗਿਲਫਰਡ ਵਿੱਚ, ਫਲੀਟਵੁੱਡ ਵਿੱਚ ਆਪਣੇ ਆਪਣੇ ਇਸ ਤਰ੍ਹਾਂ ਦੇ ਜੇ ਕਮਿਊਨਿਟੀ ਕਲੀਨਿਕਸ ਖੋਲ ਦਿੱਤੇ ਜਾਣ ਜਿਹਨਾਂ ਦੇ ਵਿੱਚ ਜਾ ਕੇ ਵਾਕ ਇਨ ਕਲੀਨਿਕਸ ਹੋਣ, ਤੁਸੀਂ ਜਾਓ ਆਪਣਾ ਥੋੜੀ ਦੇਰ ਵੇਟ ਵੀ ਜੇ ਕਰਨੀ ਪਵੇ, ਜੇ ਤੁਹਾਨੂੰ 2 ਘੰਟੇ ਵੀ ਵੇਟ ਕਰਨੀ ਪਵੇ ਡਾਕਟਰ ਵਾਸਤੇ ਵੇਟ ਕਰ ਲਓ, ਇਸ ਵੇਲੇ ਤਾਂ ਜੀ ਹਸਪੀਟਲ ਜਾ ਕੇ 12-12 ਘੰਟੇ ਵੇਟ ਕਰਨੀ ਪੈ ਰਹੀ
ਹੈ, ਐਮਰਜੈਂਸੀ ਤੋਂ ਪ੍ਰੈਸ਼ਰ ਘਟੂਗਾ,
ਐਗਜੈਕਟਲੀ ਕਿ ਇਹ ਇੱਕ ਬਿਹਤਰ ਵਿਕਲਪ ਹੋਏਗਾ। ਉਦੋਂ ਮਿਕਸਡ ਓਪੀਨੀਅਨ ਸੀ, ਬਹੁਤ ਸਾਰੇ ਲੋਕਾਂ ਨੇ ਆ ਕੇ ਕਿਹਾ ਵੀ ਨਹੀਂ ਜਿਹੜਾ ਐਗਜਿਸਟਿੰਗ ਫੈਮਿਲੀ ਕੇਅਰ ਮਾਡਲ ਫੈਮਿਲੀ ਡਾਕਟਰ ਵਾਲਾ ਜਿਹੜਾ ਮਾਡਲ ਹੈ ਉਹ ਠੀਕ ਹੈ, ਪਰ ਕਈ ਲੋਕਾਂ ਨੇ ਕਿਹਾ ਵੀ ਹਾਂ ਕਿ ਜੇਕਰ ਕਮਿਊਨਿਟੀ ਕਲੀਨਿਕਸ ਖੋਲ ਦਿੱਤੇ ਜਾਣ ਤੇ ਉਹ ਬਿਹਤਰ ਵਿਕਲਪ ਹੋ ਸਕਦਾ। ਸੋ ਗ੍ਰੀਨ ਪਾਰਟੀ ਇਜ਼ ਐਡਵੋਕੇਟਿੰਗ ਫੋਰ ਇਟ। ਅਸੀਂ ਫਿਰ ਉਹੀ ਮੈਂ ਗੱਲ ਕਰਾਂਗਾ ਕਿ ਗ੍ਰੀਨ ਪਾਰਟੀ ਦੀ ਸਰਕਾਰ ਬਣੇ, ਇਹ ਮਾਡਲ ਲਾਗੂ ਹੋਵੇ ਇਸੇ ਤਰ੍ਹਾਂ, ਉਹਦੇ ਚਾਂਸਿਸ ਬੜੇ ਘੱਟ ਨੇ ਪ੍ਰੈਕਟੀਕਲੀ ਸਪੀਕਿੰਗ,
ਪਰ ਆਈਡੀਆ ਤੇ ਆਇਆ,
ਪਰ ਆਈਡੀਆ ਤਾਂ ਆਇਆ। ਸੋ ਇਹ ਜਦੋਂ ਇਲੈਕਸ਼ਨ ਹੁੰਦੇ ਨੇ, ਜਦੋਂ ਵੱਖੋ ਵੱਖਰੀਆਂ ਪਾਰਟੀਆਂ ਆਪਣੇ ਪਲੇਟਫਾਰਮ ਪ੍ਰੋਮਿਸਿਸ ਕਰਦੀਆਂ ਨੇ, ਉਹਦੇ ਨਾਲ ਫਿਰ ਇੱਕ ਡਿਸਕਸ਼ਨ ਤੁਰਦੀ ਹੈ।
ਬਿਲਕੁਲ,
ਤੇ ਇਹ ਹੋ ਸਕਦਾ ਵੀ ਕੱਲ ਨੂੰ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ ਉਹ ਇਹਨਾਂ ਦੇ ਇਸ ਸੁਝਾਅ ਦੇ ਵਿੱਚੋਂ ਕੋਈ ਇੱਕ ਪੁਆਇੰਟ ਲਾਗੂ ਕਰ ਦੇਣ ਚੱਕ ਕੇ। ਸੋ ਇਹਦੇ ਨਾਲ ਸਿਸਟਮ ਦੇ ਵਿੱਚ ਹੋਰ ਬਿਹਤਰੀ ਆ ਸਕਦੀ
ਹੈ,
ਸੋ ਉਹਦੀ ਇੱਕ ਸੰਭਾਵਨਾ ਹੈ।
ਬਿਲਕੁਲ ਬਿਲਕੁਲ ਵਾਸੂ ਜੀ, ਵਟਸਐਪ ਤੇ ਮੈਸੇਜ ਆਇਆ ਕਹਿੰਦੇ ਗੁੱਡ ਮਾਰਨਿੰਗ ਵਿਜੇ ਐਂਡ ਵਾਸੂ ਜੀ, ਟੂਡੇ ਆਈ ਵਾਜ਼ ਵਾਕਿੰਗ ਨੀਅਰ ਬਾਈ ਐਨ RCMP ਕਰੂਜ਼ਰ ਐਂਡ ਹਰਡ ਦੈਟ ਦੀ ਆਫੀਸਰ ਵਾਜ਼ ਲਿਸਨਿੰਗ ਟੂ ਯੋਰ ਸ਼ੋਅ, ਕੀਪ ਅਪ ਦਾ ਗੁੱਡ ਵਰਕ, ਬੈਸਟ ਆਫ ਲੱਕ। ਬਹੁਤ ਮਿਹਰਬਾਨੀ,
ਥੈਂਕ ਯੂ
ਜੀ।
ਕੋਸ਼ਿਸ਼ ਇਹੀ ਹੈ ਵੀ ਜੇ ਕੋਈ ਪੁਲਿਸ ਆਫੀਸਰ ਵੀ ਸਾਡਾ ਸ਼ੋਅ ਸੁਣੇ, ਉਹਨਾਂ ਨੂੰ ਵੀ ਇਸ ਸ਼ੋਅ ਦੇ ਵਿੱਚੋਂ ਕੁਝ ਹਾਸਲ ਹੋਵੇ।
ਬਿਲਕੁਲ, ਕਿਉਂਕਿ ਜ਼ਮੀਨੀ ਹਕੀਕਤਾਂ ਕੀ ਕੁਝ ਨੇ, ਉਹਨਾਂ ਆਪਣੇ ਕੰਮ ਕਾਜ ਦੇ ਆਧਾਰ ਤੇ ਦੇ ਸੀ ਅਲੋਟ ਮੋਰ ਦੈਨ ਵਟ ਮੈਨੀ ਆਫ ਅਸ ਗੈਟ ਟੂ ਸੀ, ਅਤੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਉਹਨੂੰ ਬੜੇ ਪ੍ਰਤੱਖ ਤੌਰ 'ਤੇ ਨਜ਼ਰ ਆਉਂਦੀਆਂ ਨੇ ਜਸਟ ਬਿਕੋਜ਼ ਆਫ ਦ ਨੇਚਰ ਆਫ ਦੇਅਰ ਜੋਬ। ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।